ਦੇ ਉਹਨੇ ਤੁਹਾਨੂੰ ਇੱਥੋਂ ਵੀ ਗੈਰ ਕਰ ਦੇਣਾ, ਕੈਨੇਡਾ ਅਮਰੀਕਾ ਤੋਂ ਵੀ ਉਹ ਕਰ ਦਿੰਦੇ, ਅੱਗੇ ਵੀ ਕਰ ਰਹੇ ਨੇ। ਇਹ ਦਿਨ ਦੂਰ ਨਹੀਂ ਜੇ ਅਸੀਂ ਇਹ ਸਾਰਾ ਕੁਛ ਨਹੀਂ ਟੇਕ ਕੇਅਰ ਕੀਤਾ, ਸਾਨੂੰ ਇੱਥੇ ਵੀ ਇਹਨਾਂ ਨੇ ਸਵਾਲ ਨੂੰ ਪੁੱਛਣ ਦੇਣੇ, ਪਾਕਿਸਤਾਨ, ਇੰਡੀਆ ਜਾਂ ਚਾਈਨਾ ਦੇ ਕੀ ਸਵਾਲ ਪੁੱਛਣ ਦੇਣੇ। ਜਿੰਨਾ ਇਹ ਰਸ਼ੀਆ ਔਰ ਚਾਈਨਾ ਜਿਹੜੀਆਂ ਕੰਟਰੀਜ਼ ਨੇ ਨਾ, ਇਹ ਖਾਸ ਕਰ ਚਾਈਨਾ ਜਿਹੜੀ ਕੰਟਰੀ ਹੈ, ਉਹ ਤੇ ਸਾਨੂੰ ਇੱਥੋਂ ਵੀ ਸਵਾਲ ਪੁੱਛਣ ਤੋਂ ਰੋਕਣ ਲਈ ਤਿਆਰੀ ਹੈ ਉਹਨਾਂ ਦੀ। ਉਹ ਆਪਣੇ ਬੰਦਿਆਂ ਨੂੰ ਚਾਈਨਾ ਦੇ ਬੰਦਿਆਂ ਨੂੰ ਨਹੀਂ ਪੁੱਛਣ ਦਿੰਦੇ ਸਵਾਲ, ਉਹ ਨਹੀਂ ਪੁੱਛਣ ਦਿੰਦੇ ਕੋਈ ਤੁਸੀਂ ਇੱਥੇ ਬੈਠ ਕੇ ਤੁਸੀਂ ਕਹੋ ਜੀ ਅਸੀਂ ਇੱਥੇ ਬੈਠੇ ਹੋ, ਕਹਿੰਦੇ ਕੋਈ ਗੱਲ ਨਹੀਂ, ਜੇ ਇੱਥੇ ਕੈਨੇਡਾ ਬੈਠੇ ਹੋ ਤੁਹਾਡੇ ਘਰ ਦੇ ਤਾਂ ਉੱਥੇ ਬੈਠੇ ਚਾਈਨਾ, ਤੁਹਾਡਾ ਕੋਈ ਰਿਲੇਸ਼ਨਸ਼ਿਪ ਦੂਰ ਨੇੜੇ ਦਾ ਉਹ ਤਾਂ ਚਾਈਨਾ ਹੀ ਬੈਠਾ, ਉਹ ਇੱਥੇ ਵੀ ਉਹਨਾਂ ਨੂੰ ਟਿਕਣ ਨਹੀਂ ਦਿੰਦੇ ਆ ਕਿਸੇ ਵੀ ਤਰ੍ਹਾਂ। ਵੀ ਜੇ ਤੁਸੀਂ ਕਹੋ ਜੀ ਇੱਥੇ ਚਾਈਨਾ ਅਸੀਂ ਆ ਗਏ ਜੀ ਚਾਈਨਾ ਤੋਂ ਬਾਹਰ ਤੇ ਇੱਥੇ ਖੜੇ ਹੋ ਕੇ ਕੈਨੇਡਾ ਸਵਾਲ ਪੁੱਛ ਲਾਂਗੇ, ਨਹੀਂ। ਇਹ ਸਾਡੀ ਕੈਨੇਡੀਅਨ ਇੰਟੈਲੀਜੈਂਸ ਏਜੰਸੀ ਨੇ ਕੱਲ ਸਾਡੇ ਪ੍ਰਧਾਨ ਮੰਤਰੀ ਟੂਡੋ ਸਾਹਿਬ ਨੂੰ ਇਹ ਵਾਰਨਿੰਗ ਦਿੱਤੀ ਹੈ ਕਿ ਚਾਈਨਾ ਇੰਨਾ ਕੁਛ ਕਰ ਰਿਹਾ। ਸੋ ਬਿਲਕੁਲ ਉੱਥੇ ਪੁੱਛਣਾ ਚਾਹੀਦਾ ਜੀ, ਬੜੇ ਸਾਰੇ ਨਾਮੀ ਜਰਨਲਿਸਟ ਨੇ ਪਾਕਿਸਤਾਨ ਦੇ, ਬੇਖੌਫ ਹੋ ਕੇ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਸਾਡੇ ਆਪਣੇ ਪਾਕਿਸਤਾਨ ਦੇ ਵਿੱਚ ਵੀ ਜਿਹੜੀਆਂ ਮਾਇਨੋਰਟੀਜ਼ ਨੇ ਉਹਨਾਂ ਨਾਲ ਕੀ ਹੋ ਰਿਹਾ, ਉਹਦੇ ਬਾਰੇ ਗੱਲ ਕਰਨੀ ਚਾਹੀਦੀ ਹੈ। ਔਰ ਬੜਾ ਬੇਖੌਫ ਹੋ ਕੇ ਜੋ ਚਾਈਨਾ 'ਚ ਹੋ ਰਿਹਾ ਉਹਨਾਂ ਨੂੰ ਬਿਲਕੁਲ ਪਾਕਿਸਤਾਨ ਦੀ ਇਸਟੈਬਲਿਸ਼ਮੈਂਟ ਨੂੰ ਪੁੱਛਣਾ ਚਾਹੀਦਾ ਹੈ ਕਿ ਵਾਈ ਦਿਸ ਇਜ਼ ਹੈਪਨਿੰਗ। ਔਰ ਜੋ ਕੁਛ ਉੱਥੇ ਆਪਣੇ ਅਹਿਮਦੀ ਮੁਸਲਿਮ ਕਮਿਊਨਿਟੀ ਦੇ ਨਾਲ ਹੋਇਆ ਉਹ ਬਿਲਕੁਲ, ਮੈਂ ਤਾਂ ਖੁੱਲ੍ਹ ਕੇ ਗੱਲ ਕਰਦਾ ਜੀ। ਔਰ ਹਾਲਾਂਕਿ ਮੈਂ ਖੁਦ ਕਹਿੰਦਾ ਕਿ ਬਹੁਤ ਮੇਰੇ ਅਜ਼ੀਜ਼ ਨੇ, ਬੜੇ ਪਾਕਿਸਤਾਨੀ ਫਰੈਂਡਸ ਨੇ, ਔਰ ਉਹ ਦਬੀ ਆਵਾਜ਼ ਦੇ ਵਿੱਚ ਮੰਨਦੇ ਆ, ਉਹ ਦਬੀ ਆਵਾਜ਼ ਮੰਨਦੇ ਆ, ਲੇਕਿਨ ਓਪਨਲੀ ਸਰ ਪਤਾ ਕੀ ਹੈ, ਮਤਲਬ ਪ੍ਰੈਸ਼ਰ ਹੀ ਇੰਨਾ ਪਾਇਆ ਹੋਇਆ ਹੈ ਕਿ ਉਹ ਕਹਿੰਦੇ ਵੀ ਸੋਚ ਕਿਸੇ ਦੀ ਵੀ ਕੁਛ ਵੀ ਹੋ ਸਕਦੀ ਹੈ। ਅਹਿਮਦੀ ਮੈਂ ਉਸ ਡਿਸਕਸ਼ਨ ਡਿਬੇਟ ਦੇ ਵਿੱਚ ਅਸੀਂ ਜਾਣਾ ਹੀ ਨਹੀਂ ਚਾਹੁੰਦੇ ਕਿ ਕੋਈ ਬੰਦਾ ਕਹਿੰਦਾ ਜੀ ਹਾਂਜੀ ਧਾਰਮਿਕ ਪੱਖ ਕਿਸੇ ਦਾ ਕੁਛ ਹੋ ਸਕਦਾ। ਇੰਡੀਆ, ਮੈਂ ਤਾਂ ਇੰਡੀਅਨ ਕੰਟੈਕਸਟ 'ਚ ਇਹੀ ਕਹਿੰਦਾ ਕਿ ਕੋਈ ਬੰਦਾ ਸਾਡੇ ਉੱਥੇ ਹਰੇਕ ਰਿਲੀਜਨ ਦੇ ਵਿੱਚ ਚਾਰ ਪੰਜ ਤਰੀਕੇ ਦੇ ਨਾਲ ਲੋਕ ਮੰਨਦੇ ਨੇ, ਠੀਕ ਹੈ। ਸਾਡੇ ਹੁਣ ਸਿੱਖ ਰਿਲੀਜਨ 'ਚ ਕੋਈ ਦਸਮ ਗ੍ਰੰਥ ਨੂੰ ਮੰਨਦਾ ਹੈ, ਕੋਈ ਨਹੀਂ ਮੰਨਦਾ, ਪਰ ਮੈਂ ਕਹਿੰਦਾ ਉਹਦੇ 'ਤੇ ਜਿਹੜਾ ਬੰਦਾ ਉਹਨੂੰ ਮੰਨਣ ਦਿਓ, ਜਿਹੜਾ ਨਹੀਂ ਮੰਨਦਾ ਉਹਨੂੰ ਨਾ ਮੰਨਣ ਦਿਓ, ਖਤਮ ਹੋ ਗਈ ਗੱਲ। ਅਸੀਂ ਜਾ ਕੇ ਉਹਨੂੰ ਕਹੀਏ ਵੀ ਤੂੰ ਭਾਈ ਚੰਗਾ ਸਿੱਖ ਹੈ, ਮਾੜਾ ਸਿੱਖ ਹੈ, ਤੂੰ ਚੰਗਾ ਹਿੰਦੂ ਹੈ। ਕੋਈ ਹਿੰਦੂ ਧਰਮ ਦੇ ਵਿੱਚ ਵੀ ਲੋਕ ਅਲੱਗ ਅਲੱਗ ਧਰਮ ਦਾ, ਕੋਈ ਸਨਾਤਨ ਧਰਮ ਹੈ, ਕੋਈ ਹਿੰਦੂ ਧਰਮ ਹੈ, ਹਰ ਬੰਦਾ ਆਪਣੇ ਆਪਣੇ ਤਰੀਕੇ ਨਾਲ ਆਪਣੇ ਧਰਮ ਨੂੰ ਫੋਲੋ ਕਰਨਾ ਚਾਹੁੰਦਾ, ਉਹਨਾਂ ਨੂੰ ਆਜ਼ਾਦੀ ਦਿਓ, ਖਤਮ ਹੋ ਗਿਆ। ਹੁਣ ਕੈਨੇਡਾ 'ਚ ਇਹੀ ਹੋ ਰਿਹਾ, ਕੈਨੇਡਾ 'ਚ ਕੋਈ ਇੱਥੇ ਕਿਸੇ ਦੀ ਹਿੰਮਤ ਥੋੜ੍ਹੀ ਹੈ ਵੀ ਤੁਹਾਡੇ ਘਰ 'ਚ ਆ ਕੇ ਤੁਹਾਨੂੰ ਕੋਈ ਪੁੱਛੇ ਜੀ ਤੁਸੀਂ ਹਿੰਦੂ ਧਰਮ ਨੂੰ ਕਿੱਦਾਂ ਮੰਨਦੇ ਹੋ, ਤੁਸੀਂ ਸਿੱਖ ਧਰਮ ਨੂੰ ਕਿੱਦਾਂ ਮੰਨਦੇ ਹੋ, ਤੁਸੀਂ ਮੁਸਲਿਮ ਧਰਮ, ਤੁਸੀਂ ਅਹਿਮਦੀਆਂ ਹੋ ਜਾਂ ਸੁੰਨੀ ਹੋ ਜਾਂ ਸ਼ੀ ਹੋ, ਨੋਬਡੀ ਕੁਐਸਚਨ, ਹਰ ਬੰਦਾ ਆਪਣੀ। ਔਰ ਕਿੰਨਾ ਵਧੀਆ ਚੱਲ ਰਿਹਾ ਇੱਥੇ, ਕਿਹੜਾ ਕੋਈ ਰੱਬ ਨੇ ਕੋਈ ਅਲੱਗ ਕੋਈ ਬਿਜਲੀ ਗਿਰਾ ਦਿੱਤੀ ਹੈ, ਇੱਥੇ ਫਾਇਦਾ ਹੀ ਆ। ਬਲਕਿ ਕੈਨੇਡਾ ਇਜ਼ ਦਾ ਮੋਸਟ ਬਿਊਟੀਫੁਲ ਕੰਟਰੀ, ਵਾਏ, ਬਿਕੋਜ਼ ਇੱਥੇ ਸਭ ਨੂੰ ਆਜ਼ਾਦੀ ਉਹਨਾਂ ਨੇ ਦੇ ਦਿੱਤੀ ਕਿ ਤੁਸੀਂ ਆਪਣੇ ਧਰਮ ਨੂੰ ਆਪਣੇ, ਅਤੇ ਇਹ ਪਾਕਿਸਤਾਨ ਔਰ ਇੰਡੀਆ 'ਚ ਕਿਉਂ ਨਹੀਂ ਹੋ ਸਕਦਾ। ਬਿਲਕੁਲ ਇਸੇ ਤਰ੍ਹਾਂ ਹੋਣਾ ਚਾਹੀਦਾ, ਕੋਈ ਬੰਦਾ ਆਪਣੇ ਧਰਮ ਨੂੰ ਜਿਸ ਤਰ੍ਹਾਂ ਮਰਜ਼ੀ ਫੋਲੋ ਕਰੇ ਉਹਨੂੰ ਕਰਨ ਦਿਓ, ਉਹਨੂੰ ਆਜ਼ਾਦੀ ਹੋਵੇ ਪੂਰੀ। ਬਲਕਿ ਸਰਕਾਰ ਨੂੰ ਪ੍ਰੋਟੈਕਸ਼ਨ ਦੇਣੀ ਚਾਹੀਦੀ ਹੈ, ਰਾਦਰ ਦੈਨ ਸਰਕਾਰ ਇੱਕ ਧਿਰ ਬਣ ਜਾਏ ਕਿ ਅਸੀਂ ਇੱਦਾਂ ਕਰਨਾ। ਥੈਂਕ ਯੂ ਵੈਰੀ ਮੱਚ ਜੀ।
ਤੁਹਾਡੇ ਚੈਨਲ ਤੇ ਜਦੋਂ ਆਈਦਾ ਸੀ ਇਮਰਾਨ ਖਾਨ ਨੂੰ, ਇੰਨੀ ਤਾਰੀਫ ਕਰੀ ਦੀ ਤੁਹਾਡੇ ਚੈਨਲ ਤੇ ਜਦੋਂ ਇਮਰਾਨ ਸਾਹਿਬ ਆਏ ਨੇ ਕਿ ਬਹੁਤ ਅੱਛਾ ਇੱਕ ਇਨਸਾਨ ਆ ਗਿਆ, ਬੜਾ ਅੱਛਾ ਆ ਗਿਆ, ਖੀਰ ਆਖਿਰ ਵੇਖਿਆ ਕਿ ਜਿੰਨੀ ਕੁ ਜ਼ਿਆਦਾ ਪਾਕਿਸਤਾਨ ਦੇ ਵਿੱਚ ਇਹਦੀ ਹਕੂਮਤ 'ਚ ਹੋਈ ਹੈ ਕਿ ਲੋਕਾਂ ਨਾਲ ਕਿਸੇ ਇਸ ਤੋਂ ਪਹਿਲੀ ਹਕੂਮਤ 'ਚ ਨਹੀਂ ਹੋਈ।
ਜੀ ਜੀ, ਨਹੀਂ ਉਹ ਸਵਾਲ ਬਿਲਕੁਲ ਪੁੱਛੇ ਜਾ ਰਹੇ ਨੇ ਜੀ। ਵਾਕਈ ਗੱਲ ਤੁਹਾਡੀ ਠੀਕ ਹੈ ਕਿ ਤਬਦੀਲੀ ਦੀ ਉਹਨਾਂ ਨੇ ਗੱਲ ਕੀਤੀ ਸੀ, ਨਿਆ ਪਾਕਿਸਤਾਨ ਦੀ ਗੱਲ ਕੀਤੀ ਸੀ। ਉਹ ਖੈਰ ਮੈਂ ਉਹਦੇ ਉੱਤੇ ਜੋ ਖਬਰਾਂ ਪੜ੍ਹਦਾ ਮੈਂ ਤਾਂ ਉਹੀ ਕਮੈਂਟ ਦੇ ਸਕਦਾ। ਬਾਕੀ ਜਿਹੜੇ ਲੋਕ ਉੱਥੇ ਰਹਿੰਦੇ ਨੇ, ਉੱਥੇ ਦੇ ਜਿਹੜੇ ਸਿਆਸਤਦਾਨ ਹੈ ਜਾਂ ਜਿਹੜੇ ਆਪਣੇ ਉੱਥੇ ਦੇ ਸਾਫੀ ਨੇ, ਜਰਨਲਿਸਟ ਨੇ, ਜਾਂ ਜਿਹੜੇ ਇੱਥੇ ਕੋਈ ਪਾਕਿਸਤਾਨ ਦੇ ਬੰਦੇ ਬੈਠੇ ਨੇ, ਉਹ ਇਸ 'ਤੇ ਬਿਹਤਰ ਅਨੈਲਿਸਿਸ ਕਰ ਸਕਦੇ ਨੇ। ਕੱਲ੍ਹ ਅਸੀਂ ਬੁਲਾਏ ਸੀਗੇ ਪਾਕਿਸਤਾਨ ਦੇ ਇੱਕ ਦੋ ਜਰਨਲਿਸਟ, ਅਸੀਂ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਰੱਖਾਂਗੇ ਜਿਹਦੇ ਵਿੱਚ ਕਿ ਅਸੀਂ ਦੋ ਤਿੰਨ ਜਰਨਲਿਸਟ ਜਿਹੜੇ ਅਨਾਊਂਸ ਕਰਕੇ ਕਰਾਂਗੇ, ਉਹ ਫਿਰ ਪਾਕਿਸਤਾਨ ਦਾ ਪੂਰਾ ਅਨੈਲਿਸਿਸ ਲੈ ਕੇ ਆਉਣਗੇ ਵੀ ਕੀ ਇਮਰਾਨ ਖਾਨ ਸਾਹਿਬ ਦੇ ਆਉਣ ਦੇ ਨਾਲ ਜਿਹੜੇ ਕੋਈ ਨਿਆ ਪਾਕਿਸਤਾਨ ਦੀ ਗੱਲ ਹੈ, ਉਹ ਨਿਆ ਪਾਕਿਸਤਾਨ ਬਣਿਆ। ਇੱਕ ਵਾਰੀ ਪਹਿਲਾਂ ਅਸੀਂ ਕੀਤਾ ਸੀ, ਉਦੋਂ ਬਦਰ ਮੁਨੀਰ ਚੌਧਰੀ ਸਾਹਿਬ ਨੇ ਤਾਂ ਕਹਿਤਾ ਸੀ ਸਾਫ਼ ਹੀ ਕਿ ਨਹੀਂ, ਇਹ ਸਾਲ ਕੁ ਪੁਰਾਣੀ ਗੱਲ ਹੈ। ਉਦੋਂ ਸਾਡੇ ਇੱਥੇ ਜੀਓ ਟੀਵੀ ਦੇ ਮੇਨ ਕਰਤਾ ਧਰਤਾ ਨੇ ਇੱਥੇ, ਔਰ ਅਖਬਾਰੇ ਪਾਕਿਸਤਾਨ ਔਰ ਬੜੇ ਮਸ਼ਹੂਰ ਜਰਨਲਿਸਟ ਨੇ ਬਦਰ ਮੁਨੀਰ ਚੌਧਰੀ ਸਾਹਿਬ, ਉਹਨਾਂ ਨੇ ਤਾਂ ਸਾਫ਼ ਕਹਿਤਾ ਸੀ ਵੀ ਨਹੀਂ, ਗੱਲ ਨਹੀਂ ਬਣੀ ਇਮਰਾਨ ਖਾਨ ਸਾਹਿਬ ਤੋਂ। ਅਤੇ ਹੁਣ ਉੱਥੇ ਮੈਂ ਜਿਹੜੀ ਪਾਕਿਸਤਾਨ ਦੀ ਅਖਬਾਰਾਂ ਵੀ ਜਿਹੜੇ ਆਰਟੀਕਲਸ ਪੜ੍ਹਦਾ ਹੈ, ਉੱਥੇ ਵੀ ਚਾਰ ਪੰਜ ਜਰਨਲਿਸਟ, ਮੈਂ ਨਾਮ ਹੀ ਲਿਆ ਸਰ, ਹਸਨ ਨਿਸਾਰ ਸਾਹਿਬ ਪਹਿਲਾਂ ਬੜੇ ਇਹਨਾਂ ਦੇ ਦੋਸਤ ਸੀਗੇ, ਹੁਣ ਹਸਨ ਨਿਸਾਰ ਸਾਹਿਬ ਦਾ ਇੰਟਰਵਿਊ ਰੀਸੈਂਟਲੀ ਤੁਸੀਂ ਸੁਣਿਆ ਹੀ ਹੋਣਾ, ਉਹ ਕਹਿੰਦੇ ਜੀ ਇਹ ਬੰਦਾ ਕਿਸੇ ਦਾ ਦੋਸਤ ਹੀ ਨਹੀਂ ਹੋ ਸਕਦਾ, ਸਿਰਫ ਇਹਨੂੰ ਆਪਣੀ ਜ਼ਾਤ ਤੱਕ ਮਤਲਬ ਹੈ। ਮੈਂ ਬੜਾ ਹੈਰਾਨ ਹੋਇਆ ਹਸਨ ਨਿਸਾਰ ਸਾਹਿਬ ਦੀ ਇਹ ਗੱਲਾਂ ਸੁਣ ਕੇ। ਹੋਰ ਚਾਰ ਪੰਜ ਪੱਤਰਕਾਰ ਉਹ ਕਹਿੰਦੇ ਜੀ ਇੱਕ ਤੇ ਇੱਥੇ ਤੱਕ ਬੋਲ ਗਏ, ਉਹ ਕਹਿੰਦੇ ਜੀ ਸਾਡਾ ਤਾਂ ਸਪਨਾ ਹੀ ਚਕਨਾ ਚੂਰ ਕਰ ਦਿੱਤਾ ਇਹਨਾਂ ਨੇ। ਸੋ ਪਰ ਇੱਥੇ ਕੈਨੇਡੀਅਨ ਜਿਹੜੇ ਪੱਤਰਕਾਰ ਨੇ ਸਾਡੇ, ਮੈਂ ਉਹਨਾਂ ਦੇ ਹੋਰ ਦੋ ਤਿੰਨ ਬੰਦਿਆਂ ਦੇ ਵਿਊਜ਼ ਲਵਾਂਗਾ, ਇੱਕ ਪ੍ਰੋਗਰਾਮ ਅਸੀਂ ਰੱਖਾਂਗੇ ਚੈਨਲ ਵਾਏ 'ਤੇ ਵੀ ਉਹਨਾਂ ਦੇ ਕੀ ਵਿਊਜ਼ ਨੇ। ਉਹਨਾਂ ਦੇ ਕੁਝ ਸਪੋਰਟਰ ਵੀ ਹੈਗੇ ਨੇ, ਇੱਕ ਦੋ ਮੇਰੇ ਫਰੈਂਡਸ ਹੈਗੇ ਨੇ ਜਿਹੜੇ ਇਮਰਾਨ ਖਾਨ ਸਾਹਿਬ ਦੋ ਪੱਤਰਕਾਰ ਉਹ ਲੈ ਕੇ ਆਵਾਂਗੇ ਜਿਹੜਾ ਇੱਦਾਂ ਨਹੀਂ ਕਿ ਵਿਰੋਧੀ ਨੇ ਇਮਰਾਨ ਖਾਨ ਦੇ, ਮਤਲਬ ਉਹਨਾਂ ਦੀ ਰਾਏ ਦੇ ਨਾਲ ਸਹਿਮਤ ਨਹੀਂ ਰੱਖਦੇ, ਸਹਿਮਤੀ ਨਹੀਂ ਰੱਖਦੇ। ਸੋ ਉਹਨਾਂ ਦੀ ਫਿਰ ਚਾਰ ਪੱਤਰਕਾਰਾਂ ਦੀ ਦੋਨੋਂ ਪੱਖ ਤੁਹਾਨੂੰ ਸੁਣਾਵਾਂਗੇ, ਫਿਰ ਤੁਸੀਂ ਲੈਟ ਦ ਕਮਿਊਨਿਟੀ ਡਿਸਾਈਡ, ਠੀਕ ਹੈ, ਇਸ ਤਰ੍ਹਾਂ ਕਰ ਲਾਂਗੇ। ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਹਾਂਜੀ, ਅਗਲੀ ਕਾਲ ਜੀ, ਕਮਲਜੀਤ ਮਿਨਹਾਸ ਸਾਹਿਬ, ਤੁਸੀਂ ਆਉਂਦੇ ਰਹੋ। ਕਮਲਜੀਤ ਮਿਨਹਾਸ ਜੀ, ਗੋ ਹੈਡ। ਕਮਲਜੀਤ ਮਿਨਹਾਸ ਸਾਹਿਬ, ਗੋ ਹੈਡ ਜੀ। ਮਿਨਹਾਸ ਸਾਹਿਬ ਜਲਦੀ, ਨਹੀਂ ਤਾਂ ਅਗਲੀ ਕਾਲ ਵੱਲ ਜਾਣਾ ਪਏਗਾ। ਹਰਵਿੰਦਰ ਜੀ, ਤੁਸੀਂ ਆਉਂਦੇ ਰਹੋ। ਮਿਨਹਾਸ ਸਾਹਿਬ, ਤੁਸੀਂ ਫੋਨ ਜਾਤੇ ਅਨਮਿਊਟ ਕਰ ਰਹੇ ਹੋ। ਹਰਵਿੰਦਰ ਜੀ, ਗੋ ਹੈਡ।
ਹਾਂਜੀ, ਸਤਿ ਸ਼੍ਰੀ ਅਕਾਲ ਜਦਵੀਰ
ਜੀ। ਸਤਿ ਸ਼੍ਰੀ ਅਕਾਲ ਸਰ।
ਜਦਵੀਰ ਜੀ, ਤੁਸੀਂ ਨਾ ਡੈਮੋਕ੍ਰੇਟਿਕ ਜੋ ਚੱਲ ਰਹੀ ਹੈ, ਜਿਸ ਤਰ੍ਹਾਂ ਬਹੁਤ ਵਧੀਆ ਢੰਗ ਦੇ ਨਾਲ ਐਕਸਪਲੇਨ ਕਰ ਹੀ ਦਿੱਤਾ ਹੈ ਡੈਮੋਕ੍ਰੇਟਿਕ ਕੰਟਰੀਆਂ ਜਿਹੜੀਆਂ ਕਿੱਦਾਂ ਚੱਲਦੀਆਂ, ਪਰ ਜੇ ਕਿਸੇ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਗਲਤ ਕੰਮ ਹੋਵੇ ਤੇ ਉਹਦਾ ਵੀ ਆਪਾਂ ਨੂੰ ਗੱਲ ਕਰਨੀ ਜ਼ਰੂਰ ਬਣਦੀ ਹੈ। ਜਿਸ ਤਰ੍ਹਾਂ ਆਪਣੇ ਆਪਾਂ ਇੰਡੀਆ ਨੂੰ ਬਿਲੋਂਗ ਕਰਦੇ ਹੈਗੇ ਹਾਂ, ਠੀਕ ਆ, ਉੱਥੇ ਉਹ ਦੁਨੀਆ ਦੀ ਇਸ ਵੇਲੇ ਸਭ ਨੂੰ ਵੱਡੀ ਇੱਕ ਡੈਮੋਕ੍ਰੇਟਿਕ ਕੰਟਰੀ ਹੈਗੀ ਆ ਨਾ, ਪਰ ਜਦੋਂ ਉੱਥੇ ਡੈਮੋਕ੍ਰੇਟਿਕ ਦਾ ਆਪਣੇ ਡੈਮੋਕ੍ਰੇਸੀ ਦਾ ਘਾਣ ਕੀਤਾ ਜਾਂਦਾ ਹੈ ਨਾ, ਉੱਥੇ ਕੁਐਸਚਨ ਕਰਨਾ ਵੀ ਬਣਦਾ, ਤਾਂ ਲੋਕਾਂ ਨੂੰ ਉਹਦੀ ਆਵਾਜ਼ ਬੁਲੰਦ ਕਰਨੀ ਵੀ ਬਣਦੀ ਆ, ਕਿਉਂਕਿ ਜੇ ਵੱਡੀ ਕੰਟਰੀ ਜਿਹੜੀ ਸਭ ਨੂੰ ਵੱਡੀ ਕੰਟਰੀ ਹੈ ਕਿ ਡੈਮੋਕ੍ਰੇਸੀ ਨੂੰ ਫੋਲੋ ਕਰਦੀ ਆ, ਜੇ ਉੱਥੇ ਗਲਤ ਕੰਮ ਹੁੰਦਾ ਤਾਂ ਸਾਨੂੰ ਆਵਾਜ਼ ਉਹਦਾ ਬਣਦਾ ਸਾਡਾ ਹੱਕ ਆ। ਜਿਸ ਤਰ੍ਹਾਂ ਕਿ ਉੱਥੇ ਪਹਿਲਾਂ ਆਪਣੇ ਜੋ ਇਸ ਵੇਲੇ ਮੌਜੂਦਾ ਸਰਕਾਰ ਆ ਹੈ ਨਾ, ਜਦੋਂ ਉਹਨਾਂ ਨੂੰ ਸਜ਼ਾਵਾਂ ਹੋਣ ਦੇ ਲੱਗ ਗਈਆਂ, ਜੱਜ ਦਾ ਕਤਲ ਕਰ ਦਿੱਤਾ ਜਾਂਦਾ ਹੈ, ਜਿਹਨੇ ਇਨਵੈਸਟੀਗੇਸ਼ਨ ਕੀਤੀ ਹੁੰਦੀ ਆ ਉਹਨੂੰ ਜੇਲ੍ਹ 'ਚ ਛੱਡ ਦਿੱਤਾ ਜਾਂਦਾ, ਕੋਈ ਵੀ ਬਿੱਲ ਪਾਸ ਹੁੰਦਾ ਆ ਉਹ ਕਿਸੇ ਢੰਗ, ਜਾਣੀ ਜੋ ਜਮਹੂਰੀਅਤ ਦੀ ਇੱਕ ਲਾਅ ਹੈਗਾ ਉਹਦੇ ਅੰਡਰ ਨਹੀਂ ਕੀਤਾ ਜਾਂਦਾ ਹੈ ਨਾ, ਅਤੇ ਸਾਡਾ ਕੁਐਸਚਨ ਕਰਨਾ ਬਣਦਾ ਆ ਅਤੇ ਸਾਨੂੰ ਕਰਨਾ ਵੀ ਚਾਹੀਦਾ ਆ। ਅਤੇ ਇਸ ਕਰਕੇ ਡੈਮੋਕ੍ਰੇਸੀ ਆਈ ਸੀਗੀ, ਬਹੁਤ ਵਧੀਆ, ਜਾਣੀ ਕਿ ਇਹ ਲੋਕਾਂ ਨੂੰ ਇੱਕ ਓਪਰਚੁਨਿਟੀ ਮਿਲੀ ਸੀਗੀ ਵੀ ਅਸੀਂ ਆਪਣੇ ਦੇਸ਼ ਦਾ ਰਾਜਾ ਆਪ ਚੁਣ ਸਕਦੇ ਹਾਂ, ਸਾਡੇ 'ਤੇ ਥੋਪਿਆ ਨਹੀਂ ਜਾਊਗਾ। ਪਰ ਹੌਲੀ ਹੌਲੀ ਉਸ ਡੈਮੋਕ੍ਰੇਸੀ ਦੇ ਵਿੱਚ ਕੰਮ ਫਿਰ ਉਹੀ ਹੋਣ ਲੱਗ ਗਏ ਆ ਜਿਹੜੇ ਇੱਕ ਰਾਜਾ ਕਰਦਾ ਹੁੰਦਾ ਹੈ ਨਾ। ਮੌਜੂਦਾ ਹੁਣ ਆਪਣੇ ਸਾਹਮਣੇ ਮਿਸਾਲ ਹੈਗੀ ਆ ਜੋ ਬੀਜੇਪੀ ਦੀ ਗੌਰਮੈਂਟ ਚੱਲ ਰਹੀ ਆ, ਕਿੰਨੇ ਕੁ ਡੈਮੋਕ੍ਰੇਟਿਕ ਢੰਗ ਦੇ ਨਾਲ ਚੱਲ ਰਹੀ ਆ, ਕਿ ਸਭ ਨੂੰ ਪਤਾ ਆਪਾਂ ਨੂੰ ਨਾ ਵੀ ਕਿੱਦਾਂ ਚੱਲਦੀ ਹੈ। ਅਤੇ ਬਾਕੀ ਤੁਸੀਂ ਆਪ ਬਹੁਤ ਹੈਗੇ ਸਿਆਣੇ ਆ, ਤੁਸੀਂ ਵੀ ਜ਼ਰੂਰ ਇਹਦੇ ਬਾਰੇ ਆਪਣੇ ਵਿਚਾਰ ਦਿਓ।
ਬਿਲਕੁਲ ਠੀਕ ਆ ਹਰਵਿੰਦਰ ਜੀ, ਹਰਵਿੰਦਰ ਜੀ ਤੁਸੀਂ ਬਿਲਕੁਲ ਠੀਕ ਆ ਕਿ ਡੈਮੋਕ੍ਰੇਸੀ ਦੇ ਵਿੱਚ ਸਵਾਲ ਕਰਨ ਦਾ ਜਿਹੜਾ ਰਾਈਟ ਹੈ ਉਹ ਬਹੁਤ ਇੰਪੋਰਟੈਂਟ ਹੈ। ਔਰ ਮੈਂ ਤੇ ਇੱਥੇ ਤੱਕ ਵੀ ਕਹਿੰਦਾ ਹੈਗਾ ਹੈ ਕਿ ਜਿਹੜੇ ਮੇਰੇ ਕਈ ਸਟਰੈਂਥ ਨੇ ਇੰਡੀਅਨ ਡੈਮੋਕ੍ਰੇਸੀ ਦੀਆਂ, ਕਈ ਚੀਜ਼ਾਂ 'ਚ ਕਾਮਯਾਬ ਹੋਏ ਨੇ ਨਰਿੰਦਰ ਮੋਦੀ ਸਾਹਿਬ, ਬੜੀਆਂ ਚੀਜ਼ਾਂ 'ਚ ਕਾਮਯਾਬ ਹੋਏ ਨੇ ਨਰਿੰਦਰ ਮੋਦੀ ਸਾਹਿਬ, ਲੇਕਿਨ ਕਈ ਚੀਜ਼ਾਂ ਦੇ ਵਿੱਚ ਮੈਂ ਉਹਨਾਂ ਨਾਲ ਅਸਹਿਮਤੀ ਵੀ ਜਤਾਉਂਦਾ ਔਰ ਮੈਂ ਫੇਲੀਅਰ ਵੀ ਕਹਿੰਦਾ ਉਹਨਾਂ ਦਾ। ਉਹਦੇ ਵਿੱਚ ਇੱਕ ਚੀਜ਼ ਜਿਹੜਾ ਮੇਰਾ ਉਹਨਾਂ ਦਾ ਨਾਲ ਸਭ ਤੋਂ ਵੱਡਾ ਇਖਤਲਾਫ ਹੈ, ਡਿਫਰੈਂਸ ਆਫ ਓਪੀਨੀਅਨ ਕਹਿ ਲਓ ਉਹਨੂੰ, ਉਹ ਇਹ ਹੈ ਕਿ ਉਹਨਾਂ ਨੇ ਪ੍ਰੈਸ ਕਾਨਫਰੰਸਿਸ, ਓਪਨ ਪ੍ਰੈਸ ਕਾਨਫਰੰਸਿਸ ਕਰਨੀਆਂ ਚਾਹੀਦੀਆਂ ਨੇ, ਬਿਲਕੁਲ ਓਪਨ ਪ੍ਰੈਸ ਕਿ ਉਹਨਾਂ ਨੂੰ, ਜੋ ਮੈਂ ਉਹਨਾਂ ਦੀ ਸਟ੍ਰੈਟਜੀ ਸੁਣਦਾ, ਜਿਹੜੇ ਉਹਨਾਂ ਦੇ ਨੇੜੇ ਦੇ ਬੰਦੇ ਉਹ ਕਹਿੰਦੇ ਨਹੀਂ ਪੱਤਰਕਾਰਾਂ ਦਾ ਆਪਣਾ ਏਜੰਡਾ ਹੁੰਦਾ ਹੈ, ਉਹ ਕਈ ਕਾਂਗਰਸੀ ਹੁੰਦੇ ਆ, ਬਈ ਇੰਨੇ ਸਾਲ ਦੀ ਕਾਂਗਰਸੀ ਰਾਜ ਰਹੀ ਹੈ ਤਾਂ ਬੜੇ ਸਾਰੇ ਕਾਂਗਰਸ ਦੇ ਬੰਦਿਆਂ ਦੇ ਨਾਲ ਰਿਲੇਸ਼ਨ ਤਾਂ ਹੋਣਗੇ ਨਾ, ਹੋਣਗੇ ਪੱਤਰਕਾਰਾਂ ਦੇ, ਹੋਣਗੇ ਏਜੰਡਾ, ਫਿਰ ਕੀ ਹੋ ਗਿਆ, ਕੋਈ ਤੁਹਾਨੂੰ ਕੋਈ ਪੱਥਰ ਥੋੜ੍ਹੀ ਮਾਰ ਦੇਗਾ। ਮੋਦੀ ਸਾਹਿਬ ਨੂੰ ਚਾਹੀਦਾ, ਇਹ ਡੈਮੋਕ੍ਰੇਸੀ ਦਾ ਬੜਾ ਇੰਟੈਗਰਲ ਪਾਰਟ ਹੈ ਕਿ ਹਰ ਬੰਦੇ ਨੂੰ ਸਵਾਲ ਪੁੱਛਣ ਦਾ ਹੱਕ ਹੋਣਾ ਚਾਹੀਦਾ। ਸੋ ਉਹਨਾਂ ਨੂੰ ਬਕਾਇਦਾ ਆ ਕੇ ਪ੍ਰੈਸ ਕਾਨਫਰੰਸਿਸ ਕਰਨੀਆਂ ਚਾਹੀਦੀਆਂ ਨੇ ਹਰ ਮੁੱਦੇ ਤੇ, ਚਾਹੇ ਕਿਸਾਨੀ ਮੁੱਦਾ ਹੈ, ਕੋਵਿਡ ਹੋਇਆ, ਨੈਸ਼ਨਲ ਇਸ਼ੂਜ਼ ਨੇ, ਕੁਛ ਵੀ ਹੈ। ਜੇ ਪੱਤਰਕਾਰ ਕੀ ਕਹਿ ਦੇਗਾ, ਕੋਈ ਗਾਲੀ ਥੋੜ੍ਹੀ ਕੱਢ ਦੇਗਾ ਮੋਦੀ ਸਾਹਿਬ ਨੂੰ, ਕੋਈ ਪੱਥਰ ਥੋੜ੍ਹੀ ਮਾਰ ਦੇਗਾ, ਬੜੀ ਹੱਦ। ਔਰ ਉਹਦੇ ਵਿੱਚ ਬਲਕਿ ਬੰਦਰਾ ਸੁਰਖਰੂ ਹੋ ਕੇ ਨਿਕਲਦਾ, ਵਧੀਆ ਰਹਿੰਦਾ ਜੇ ਕੋਈ ਸਵਾਲ। ਹੁਣ ਅੱਜ ਮੈਂ ਅੱਜ ਸਵੇਰੇ ਪ੍ਰੈਸ ਕਾਨਫਰੰਸ ਦੇਖ ਰਿਹਾ ਸੀ, ਸਰ ਯਕੀਨ ਕਰੋ ਐਰਨ ਓਟੂਲ ਸਾਹਿਬ ਨੂੰ 3 ਵਾਰ ਤਾਂ ਪਾਣੀ ਪੀਤਾ ਐਰਨ ਓਟੂਲ ਸਾਹਿਬ ਨੇ, ਅੱਜ ਐਰਨ ਓਟੂਲ ਸਾਹਿਬ ਨੂੰ ਬੋਲਣ ਨਹੀਂ ਦਿੱਤਾ ਪੱਤਰਕਾਰਾਂ ਨੇ, ਮਤਲਬ ਵਾਰ ਵਾਰ ਉਸੇ ਗੱਲ 'ਤੇ। ਔਰ ਸਹੀ ਸਵਾਲ ਸੀਗਾ, ਮੈਂ ਖੁਦ ਉਸ ਸਵਾਲ ਦੇ ਹੱਕ 'ਚ ਹੈ, ਉਹ ਕਹਿੰਦੇ ਜੀ ਉਹ ਲੇਡੀ ਹਿਜਾਬ ਪਾ ਕੇ ਅੰਦਰ ਚਲੀ ਗਈ, ਉਹਨੂੰ ਕਲਾਸ ਤੋਂ ਬਾਹਰ ਕੱਢ ਦਿੱਤਾ ਗਿਆ, ਤਾਂ ਤੁਸੀਂ ਇੱਥੇ ਨਾਲ ਆਟੋਆ 'ਚ ਬੈਠੇ ਹੋ, ਇੱਥੇ ਨਾਲ ਤੁਹਾਡੇ ਬਿਲਕੁਲ ਨਾਲ ਤੁਹਾਡੇ ਕਿਊਬੈਕ 'ਚ ਸਾਰਾ ਕੁਝ ਹੋ ਰਿਹਾ। ਉਹ ਬੜੇ ਸਵਾਲ ਠਾ ਠਾ ਕਰਦੇ ਸਵਾਲ ਪੁੱਛ ਰਹੇ ਸੀ, ਲਓ ਜੀ ਟੋਰਾਂਟੋ ਸਟਾਰ, ਮਾਈ ਕੁਲੀਗ, ਸੀ ਟੀ ਵੀ ਨਿਊਜ਼, ਕਨੇਡੀਅਨ ਪ੍ਰੈਸ ਤੋਂ ਮੈਂ ਬੋਲ ਰਹੀ ਹਾਂ, ਲਓ ਜੀ ਮਜ਼ਾ ਆ ਗਿਆ। ਇਹ ਹੁੰਦੀ, ਚਾਹੇ ਐਰਨ ਓਟੂਲ ਸਾਹਿਬ ਨੂੰ ਬੋਲਣ ਨਹੀਂ ਦਿੱਤਾ ਗਿਆ, ਪਰ ਮੈਂ ਕੋਈ ਐਰਨ ਓਟੂਲ ਸਾਹਿਬ ਤੋਂ ਮੈਂ ਫਿਰ ਵੀ ਪ੍ਰਭਾਵਿਤ ਹਾਂ, ਵੀ ਇਹੀ ਡੈਮੋਕ੍ਰੇਸੀ ਹੁੰਦੀ ਹੈ। ਮਜ਼ਾ ਆ ਗਿਆ ਦੇਖ ਕੇ ਪ੍ਰੈਸ ਕਾਨਫਰੰਸ ਅੱਜ ਸਵੇਰੇ, ਇਹ ਇੰਡੀਆ 'ਚ ਵੀ ਇਸੇ ਤਰ੍ਹਾਂ ਹੋਣੀ ਚਾਹੀਦੀ ਹੈ। ਹਾਂ, ਇਹ ਡੈਮੋਕ੍ਰੇਸੀ ਹੈ, ਠੀਕ ਹੈ, ਨਹੀਂ ਇੰਡੀਆ 'ਚ ਵੀ ਇੱਦਾਂ ਹੋਣਾ ਚਾਹੀਦਾ, ਕੋਈ ਇਹਦੀ ਇੱਜ਼ਤ ਬੇਇੱਜ਼ਤੀ ਨਹੀਂ ਹੁੰਦੀ, ਕੋਈ ਇਹਦੇ 'ਚ ਇੱਜ਼ਤ ਬੇਇੱਜ਼ਤੀ ਦਾ ਸਵਾਲ ਨਹੀਂ ਹੈ। ਨਹੀਂ ਜਵਾਬ ਆਇਆ ਮੋਦੀ ਸਾਹਿਬ ਨੂੰ, ਨਹੀਂ ਆਇਆ, ਕਹਿ ਦੇਣ ਹਾਂਜੀ ਬਾਈ ਮੇਰੇ ਪਾਸ ਹਰ ਚੀਜ਼ ਦਾ ਜਵਾਬ ਥੋੜ੍ਹੀ ਹੈ, ਨਹੀਂ ਹੋਇਆ ਫਿਰ ਕਿਆ ਹੋ ਗਿਆ, ਏਜੰਡਾ ਲੈ ਕੇ ਆਏਂਗੇ ਵੋ ਕਾਂਗਰਸ ਕਾ, ਆ ਜਾਣ ਦਿਓ, ਫਿਰ ਕੀ ਹੋ ਗਿਆ, ਤੁਹਾਨੂੰ ਇਹੀ ਕਹਿ ਦਿੰਦੇ ਮੋਦੀ ਸਰਕਾਰ ਸਾਹਿਬ ਤੁਹਾਡੀ ਸਰਕਾਰ ਸਭ ਤੋਂ ਜ਼ਿਆਦਾ ਖਰਾਬ ਕੰਮ ਕੀਤਾ, ਤੁਹਾਡੇ ਵਰਗੀ ਬੁਰੀ ਜਾਂ ਘਟੀਆ ਸਰਕਾਰ ਨਹੀਂ ਹੈ। ਕਹਿ ਦਿਓ ਬਈ ਹਮਾਰੀ ਨਿਗਾਹ ਮੇਂ ਤੋ ਹਮ ਅੱਛਾ ਕੰਮ ਕਰ ਰਹੇ ਹਾਂ, ਆਪਕੀ ਨਿਗਾਹ ਮੇਂ ਐਸਾ ਸਹੀ। ਚਲੋ ਜੀ ਅਗਲਾ ਸਵਾਲ ਕੀ ਹੋ ਜਾਏਗਾ ਉੱਥੇ। ਤੋ ਸਵਾਲ ਪੁੱਛਣ ਦਾ ਹੱਕ ਜਿਹੜਾ ਹੈ ਉਹ ਬਿਲਕੁਲ ਡੈਮੋਕਰੇਸੀ ਦਾ ਬੜਾ ਇੰਟੈਗਰਲ ਪਾਰਟ ਹੈ। ਦੂਸਰਾ ਦੇਖੋ ਮੈਂ ਆਪਣੇ ਤੌਰ ਦੇ ਉੱਤੇ ਤੁਹਾਨੂੰ ਦੱਸਵਾਂ ਕਿ ਸਾਡੇ ਕੋਲੋਂ ਜੋ ਬਣਦਾ, ਇੱਥੇ ਸਾਡੇ ਕੌਂਸਲ ਜਨਰਲ ਸੀਗੇ ਜੀ ਪ੍ਰੀਤੀ ਸਰਨ ਜੀ, ਨਾਮ ਲੈ ਕੇ ਸਾਰੀ ਗੱਲ ਹੋਏਗੀ। ਇੱਥੇ ਸਾਡੇ ਕੌਂਸਲ ਜਨਰਲ ਸੀਗੇ ਪ੍ਰੀਤੀ ਸਰਨ ਜੀ, ਸਾਡੇ ਉਸ ਵੇਲੇ ਦੇ ਜੂਨੀਅਰ ਫੋਰਨ ਅਫੇਅਰਸ ਮਿਨਿਸਟਰ, ਕੈਬਨਿਟ ਮੰਤਰੀ ਆਪਣੇ ਮੈਡਮ ਪ੍ਰਨੀਤ ਕੌਰ ਜੀ ਇੱਥੇ ਆਏ ਨੇ। ਮੈਨੂੰ ਤਾਂ ਕਿਸੇ ਨੇ, ਮੈਂ ਸਿੱਧਾ ਉਹਨਾਂ ਨੂੰ ਇੱਥੇ ਧਰੀ ਸਭਾ ਦੇ ਵਿੱਚ ਸਾਰਾ ਮੀਡੀਆ ਬੈਠਾ ਸੀਗਾ, ਹੋਰ ਬੜੇ ਬੰਦੇ ਇੱਥੇ ਬੈਠੇ ਸੀ, ਆਹ ਡਾਊਨ ਟਾਊਨ ਹੋਟਲ 'ਚ ਉਹਨਾਂ ਨੇ ਸਾਨੂੰ ਸੱਦਿਆ ਆਪਣੇ ਲੰਚ ਵਾਸਤੇ। ਲੰਚ ਪਹਿਲਾਂ ਟੀ ਸੀਗੀ, ਟੀ ਤੋਂ ਬਾਅਦ ਲੰਚ ਸੀਗਾ ਉੱਥੇ। ਮੈਂ ਤਾਂ ਸਰੇਆਮ ਸਿੱਧਾ ਪੁੱਛਿਆ, ਮੈਂ ਕਿਹਾ ਜੀ ਉਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਉਹਨੂੰ, ਹਾਲਾਂਕਿ ਲੋਕਾਂ ਨੇ ਕਿਹਾ ਵੀ ਬਾਅਦ 'ਚ ਮੈਨੂੰ ਬੜੇ ਲੋਕਾਂ ਨੇ ਕਿਹਾ ਯਾਰ ਯੁੱਧ ਵੀ ਰਾਹ ਤੂੰ ਕੀ ਕਰ ਦਿੱਤਾ, ਤੇਰੇ 'ਤੇ ਤਾਂ ਖਾਲਿਸਤਾਨੀ ਹੋਣ ਦਾ ਠੱਪਾ ਲੱਗ ਜਾਵੇ, ਤੂੰ ਖਾਲਿਸਤਾਨੀ। ਮੈਂ ਕਿਹਾ ਜੀ ਠੱਪਿਆਂ ਤੁਸੀਂ ਕਦੇ ਪ੍ਰਵਾਹ ਨਹੀਂ ਕੀਤੀ, ਅਸੀਂ ਤਾਂ ਖੁੱਲ੍ਹ ਕੇ ਗੱਲ ਕਰਨੀ ਆ। ਮੈਂ ਤਾਂ ਭਾਈ ਸਾਹਿਬ ਮੈਡਮ ਬੈਠੇ ਸੀ ਆਪਣੇ ਪ੍ਰੀਤੀ ਸਰਨ ਜੀ ਨਾਲ ਆਪਣੇ ਉੱਥੇ ਬੈਠੇ ਸੀ, ਔਰ ਉਹਨਾਂ ਨੂੰ ਸਾਫ਼ ਮੈਂ ਕਿਹਾ, ਮੈਂ ਕਿਹਾ ਜੀ ਆਹ ਤੁਸੀਂ ਦੱਸੋ ਆ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਠੀਕ ਆ, ਉਹਨੇ ਉਸ ਸਮੇਂ ਗਲਤੀ ਕੀਤੀ ਹੈ, ਲੇਕਿਨ ਅੱਜ ਦੇ ਦੌਰ ਦੇ ਵਿੱਚ ਉਹਨੂੰ ਫਾਂਸੀ ਦੇਣ ਦਾ ਕੀ ਮਤਲਬ ਹੈ? ਮੇਰਾ ਸਵਾਲ ਨੰਬਰ ਪਹਿਲਾ। ਦੂਜਾ, ਇੰਡੀਅਨ ਡੈਮੋਕ੍ਰੇਸੀ ਨੂੰ ਕੈਪੀਟਲ ਪਨਿਸ਼ਮੈਂਟ ਹੀ ਖਤਮ ਕਰ ਦੇਣੀ ਚਾਹੀਦੀ ਹੈ, ਫਾਂਸੀ ਦੀ ਸਜ਼ਾ ਤੇ ਵਾਇਲੈਂਸ ਹੈ, ਇਹਨੂੰ ਤੁਹਾਨੂੰ ਖਤਮ ਕਰ ਦੇਣਾ ਚਾਹੀਦਾ। ਔਰ ਮੈਂ ਇਹ ਗੱਲ ਤੁਹਾਨੂੰ ਅੱਜ ਹੋਰ ਬੜੀ ਇੰਟਰਸਟਿੰਗ ਦੱਸਦਾ, ਸਾਡੇ ਵਿੱਚੋਂ ਨਾ ਬਿਨਾਂ ਮਤਲਬ ਹੀ ਕਈ ਲੋਕਾਂ ਨੂੰ ਆਦਤ ਪਈ ਹੋਈ ਹੈ ਚਾਪਲੂਸੀ ਕਰਨ ਦੀ, ਉਹ ਤਾਂ ਚਾਹੁੰਦੇ ਇੱਦਾਂ, ਜੇ ਤੁਹਾਡੇ ਜੇ ਤੁਸੀਂ ਕੋਈ ਫਾਇਦਾ ਨਹੀਂ ਲੈਣਾ। ਹਾਂ ਜੇ ਮੈਂ ਕਹਾਂ ਮੈਂ ਉੱਥੇ ਇੰਡੀਆ ਜਾ ਕੇ ਜੀ ਤੁਸੀਂ ਮੇਰੀ ਬਿਜ਼ਨਸ ਕਲਾਸ ਦੀ ਟਿਕਟ ਵੀ, ਮੇਰੀ ਏਅਰ ਵੀ ਤੁਸੀਂ ਖਰਚ ਕਰਨੀ ਹੈ, ਮੈਨੂੰ ਇੰਡੀਆ 'ਚ ਹੋਟਲ ਵੀ ਦੇਣਾ ਹੈ, ਬਾਹਰ ਗੱਡੀਆਂ ਵੀ ਮੈਨੂੰ ਅੱਗੇ ਪਿੱਛੇ ਦੋ ਚਾਹੀਦੀਆਂ ਹੈ, ਫਿਰ ਉਹ ਸਵਾਲ ਪੁੱਛਣ ਦਾ ਫਿਰ ਮਤਲਬ ਖਤਮ ਹੋ ਗਿਆ, ਫਿਰ ਨਹੀਂ ਤੁਸੀਂ ਸਵਾਲ ਪੁੱਛ ਸਕਦੇ। ਔਰ ਮੈਡਮ ਪ੍ਰਨੀਤ ਕੌਰ ਜੀ ਨੇ ਦੋਨੋਂ ਸਵਾਲਾਂ ਦੇ ਜਵਾਬ ਬੜੇ ਵਧੀਆ ਦਿੱਤੇ। ਪਹਿਲਾਂ ਤਾਂ ਉਹਨਾਂ ਨੇ ਕਹਿ ਦਿੱਤਾ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਇਹ ਮਿਨਿਸਟਰ ਮੰਨ ਗਈ, ਮਿਨਿਸਟਰ ਸਾਹਿਬਾ ਪ੍ਰੈਸ ਕਾਨਫਰੰਸ 'ਚ ਮੰਨ ਗਏ, ਉਹ ਕਹਿੰਦੇ ਜੀ ਤੁਸੀਂ ਠੀਕ ਕਹਿ ਰਹੇ ਹੋ ਔਰ ਦਵਿੰਦਰਪਾਲ ਭੁੱਲਰ ਹੋਣਾ ਦੀ ਫਾਂਸੀ ਰੁਕਣੀ ਚਾਹੀਦੀ ਹੈ ਔਰ ਮੇਰੇ ਖਿਆਲ ਦੇ ਨਾਲ ਰੁਕ ਜਾਏਗੀ, ਇਹ ਪਹਿਲਾਂ ਉਹਨਾਂ ਨੇ ਸਵਾਲ ਦਾ ਜਵਾਬ ਦੇ ਦਿੱਤਾ। ਦੂਸਰਾ ਉਹਨਾਂ ਨੇ ਕਿਹਾ ਜੀ ਦੂਜੀ ਤੁਹਾਡੀ ਮੰਗ ਜਿਹੜੀ ਹੈ ਕਿ ਇੰਡੀਆ ਨੂੰ ਫਾਂਸੀ ਹੀ ਖਤਮ ਕਰ ਦੇਣੀ ਚਾਹੀਦੀ, ਕੈਪੀਟਲ ਪਨਿਸ਼ਮੈਂਟ ਖਤਮ ਕਰਨੀ ਚਾਹੀਦੀ ਹੈ, ਆਈ ਐਗਰੀ ਵਿਦ ਦੈਟ, ਉਹ ਦੋਨੇ ਸਵਾਲ 'ਤੇ ਵੀ ਐਗਰੀ ਕਰ ਗਏ ਮਿਨਿਸਟਰ ਸਾਹਿਬਾ, ਉਦੋਂ ਫੋਰਨ ਅਫੇਅਰਸ ਜੂਨੀਅਰ ਫੋਰਨ ਅਫੇਅਰਸ ਮਿਨਿਸਟਰ ਸੀਗੇ, ਉਹ ਕਹਿੰਦੇ ਜੀ ਮੈਂ ਉਹ ਵੀ ਮੰਨ ਗਈ ਜੀ ਤੁਹਾਡੀ ਗੱਲ। ਭਰੀ ਸਭਾ 'ਚ ਰਿਕਾਰਡਿੰਗ ਆ ਸਾਡੇ ਕੋਲ ਔਰ ਇਕੱਲੇ ਉੱਥੇ ਸਾਡਾ ਮੀਡੀਆ ਵਾਲਾ ਕੋਈ ਕਹਿ ਦੇਵੇ ਮੈਂ ਨਹੀਂ ਸੀਗਾ, ਬਹੁਤ ਮੇਰੇ ਖਿਆਲ ਨਾਲ ਘੱਟੋ ਘੱਟ 50 ਸਾਡੇ ਮੀਡੀਆ ਦੇ ਕਲੀਗ ਉੱਥੇ ਬੈਠੇ ਸੀ ਆ ਟੋਰੋਂਟੋ ਹੋਟਲ ਦੇ ਵਿੱਚ ਜਦੋਂ ਓਪਨ ਪ੍ਰੈਸ ਕਾਨਫਰੰਸ ਚੱਲ ਰਹੀ ਸੀ। ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਕਿਹਾ ਹਾਂ, ਉਹ ਕਹਿੰਦੀ ਹੁਣ ਮੈਂ ਇੱਥੇ ਬੈਠ ਕੇ ਤਾਂ ਨਹੀਂ ਖਤਮ ਕਰ ਸਕਦੀ ਫਾਂਸੀ ਦੀ ਸਜ਼ਾ, ਲੇਕਿਨ ਜਦੋਂ ਇੰਡੀਆ ਜਾਵਾਂਗੀ ਉਦੋਂ ਜ਼ਰੂਰ ਇਹ ਕਰਾਂਗੇ, ਇਹਦੇ ਬਾਰੇ ਗੱਲਬਾਤ ਕਰਾਂਗੇ, ਗੱਲਬਾਤ ਕਰਕੇ ਦੇਖਾਂਗੇ ਕੀ ਹੋਵਾਂਗੇ। ਅੱਗੇ ਆ ਜਾਓ, ਅਖਿਲੇਸ਼ ਮਿਸ਼ਰਾ ਜੀ ਇੱਥੇ ਆਏ ਨੇ, ਅਖਿਲੇਸ਼ ਮਿਸ਼ਰਾ ਜੀ ਇੱਥੇ ਆਏ ਨੇ ਕੌਂਸਲ ਜਨਰਲ। ਮੈਂ ਕਿਹਾ ਸਰ ਤੁਹਾਡੇ ਇੱਥੇ ਤਾਂ ਬੰਦੇ ਕੁਛ ਕਰਪਸ਼ਨ ਕਰ ਰਹੇ ਨੇ, ਇਹ ਤਾਂ ਉਲਟਾ ਸਿੱਧਾ ਕੰਮ ਕਰ ਰਹੇ ਨੇ, ਔਰ ਅਖਿਲੇਸ਼ ਮਿਸ਼ਰਾ ਜੀ ਵਾਜ਼ ਵੈਰੀ ਰਿਸੈਪਟਿਵ, ਉਹਨਾਂ ਨੇ ਕਿਹਾ ਜੀ ਦੱਸੋ ਬੰਦੇ ਦੇ ਨਾਮ। ਮੈਂ ਕਿਹਾ ਮੈਨੂੰ ਨਾ ਨਹੀਂ ਪਤਾ, ਆਪੇ ਲੱਭੋ ਤੁਸੀਂ। ਉਹਨਾਂ ਨੇ ਬੜਾ ਉਹਦੇ 'ਤੇ ਐਕਸ਼ਨ ਲਿਆ, ਬੜਾ ਕੰਮ ਕੀਤਾ ਉਹਨਾਂ ਨੇ ਔਰ ਲੋਕਾਂ ਨੂੰ ਬਹੁਤ ਸਹੂਲਤਾਂ ਉਹਨਾਂ ਨੇ ਦਿੱਤੀਆਂ ਕਿ ਠੀਕ ਹੈ ਜੀ, ਬੜੇ ਵਧੀਆ। ਅੱਗੇ ਆ ਜਾਓ, ਮਿਸਟਰ ਭਾਟੀਆ ਸਾਹਿਬ ਆਏ ਨੇ। ਮੈਂ ਕਿਹਾ ਜੀ ਲੋਕਾਂ ਨੂੰ ਇੱਥੇ ਬੜੀ ਦਿੱਕਤ ਹੁੰਦੀ ਹੈ, ਉਹ ਕਹਿੰਦੇ ਜੀ ਮੈਂ ਹਰ ਫਰਾਈਡੇ ਓਪਨ ਹਾਊਸ ਦਾ ਐਲਾਨ ਕਰਦਾ। ਮੈਂ ਕਿਹਾ ਜੀ ਇੱਥੇ ਲੋਕਾਂ ਨੂੰ ਨਾ ਆਉਣ ਜਾਣ 'ਚ ਬੜੀ ਦਿੱਕਤ ਹੁੰਦੀ ਹੈ, ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਮੈਂ ਹਰ ਫਰਾਈਡੇ ਇੱਥੇ ਹੁਣ ਓਪਨ ਹਾਊਸ ਲਗਾਇਆ ਕਰਾਂਗਾ ਔਰ ਤੁਸੀਂ ਐਲਾਨ ਕਰ ਦਿਓ ਮੀਡੀਆ ਦੇ ਵਿੱਚ, ਬਿਨਾਂ ਅਪੁਆਇੰਟਮੈਂਟ ਦੇ ਜਿਹੜਾ ਮਰਜ਼ੀ ਬੰਦਾ ਮੇਰੇ ਨਾਲ ਮਿਲ ਸਕਦਾ, ਭਾਟੀਆ ਸਾਹਿਬ ਨੇ ਐਲਾਨ ਕਰਤਾ, ਤੀਸਰੇ ਕੌਂਸਲ ਜਨਰਲ। ਅੱਗੇ ਆ ਜਾਓ ਤੁਸੀਂ, ਚੌਥੇ ਹੁਣ ਆਪਣੇ ਇਸ ਟਾਈਮ ਕਰੰਟ ਕੌਂਸਲ ਜਨਰਲ ਨੇ ਅਪੂਰਵਾ ਸ਼੍ਰੀਵਾਸਤਵ ਜੀ। ਮੈਂ ਕਿਹਾ ਜੀ ਉਹ ਜਗਮੀਤ ਸਿੰਘ ਉਹਨਾਂ ਦਾ ਇਹ ਟੀਵੀ ਚੈਨਲ 'ਤੇ, ਚੈਨਲ ਵਾਈ 'ਤੇ ਇੰਟਰਵਿਊ ਕਰ ਰਿਹਾ, ਉਹਨਾਂ ਦਾ ਟੀਵੀ ਚੈਨਲ 'ਤੇ ਲਾਈਵ ਜਾ ਰਿਹਾ ਇੰਟਰਵਿਊ, ਲਾਈਵ ਇੰਟਰਵਿਊ ਚੈਨਲ ਵਾਈ 'ਤੇ ਜਾ ਰਿਹਾ। ਮੈਂ ਕਿਹਾ ਜੀ ਆਪਣੇ ਉਹ ਜਗਮੀਤ ਸਿੰਘ ਉਹਨਾਂ ਦਾ ਪੂਰਵਾ ਸ਼੍ਰੀਵਾਸਤਵ ਜੀ ਵੀਜ਼ਾ ਰਿਫਿਊਜ਼ ਹੋਇਆ ਹੋਇਆ, ਉਹਨਾਂ ਦਾ ਐਸਾ ਕੀ ਉਹਨਾਂ ਨੇ ਨੁਕਸਾਨ ਕੀਤਾ? ਉਹ ਕਹਿੰਦੇ ਜੀ ਕੱਲ੍ਹ ਸਵੇਰ ਆ ਕੇ ਵੀਜ਼ਾ ਲੈ ਲੇ। ਮੈਂ ਕਿਹਾ ਜੀ ਤੁਸੀਂ ਔਨ ਦੀਅਰ ਗੱਲ ਕਰ ਰਹੇ ਹੋ ਇਹ ਚੈਨਲ ਲਵਾਏ 'ਤੇ ਲਾਈਵ? ਕਹਿੰਦੀ ਹਾਂਜੀ ਹਾਂਜੀ, ਕੱਲ੍ਹ ਸਵੇਰ ਆ ਕੇ ਵੀਜ਼ਾ ਲੈ ਲੇ ਅਗਰ ਜਗਮੀਤ ਸਿੰਘ ਜੀ ਕੋਲ ਵੀਜ਼ਾ ਚਾਹੀਏ। ਫਿਰ ਜਗਮੀਤ ਸਿੰਘ ਜੀ ਸਾਡੇ ਇੱਥੇ ਆਏ ਇੰਟਰਵਿਊ ਦੇਣ, ਤਾਂ ਮੈਂ ਉਹਨਾਂ ਨੂੰ ਵੀ ਕਹਿ ਦਿੱਤਾ, ਮੈਂ ਕਿਹਾ ਜੀ ਉਹ ਤੁਹਾਡਾ ਵੀਜ਼ਾ, ਉਹ ਕਹਿ ਰਹੇ ਤੁਸੀਂ ਸਾਨੂੰ ਸੱਦਿਆ ਸੀਗਾ ਜਦੋਂ ਜਗਮੀਤ ਸਿੰਘ ਜੀ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ, ਤੁਸੀਂ ਸਾਨੂੰ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਵੀ ਮੇਰਾ ਤਾਂ ਵੀਜ਼ਾ ਰਿਫਿਊਜ਼ ਕਰਤਾ ਇੰਡੀਆ ਨੇ, ਤੇ ਲਓ ਜੀ ਹੁਣ ਉਹਨਾਂ ਨੇ ਕਹਿ ਦਿੱਤਾ ਆਉਣ ਦੀ ਯਾਰ ਵੀਜ਼ਾ ਚਾਹੇ ਸਵੇਰੇ ਲੈ ਲਓ। ਉਹ ਕਹਿੰਦੇ ਧੰਨਵਾਦ ਜੀ ਤੁਹਾਡਾ, ਜੇ ਤੁਸੀਂ ਇਹ ਗੱਲ ਕੀਤੀ ਹੈ। ਮੈਂ ਕਿਹਾ ਜੀ ਮੈਂ ਤੁਹਾਡੇ ਲਈ ਨਹੀਂ ਕੀਤੀ, ਮੈਂ ਤਾਂ ਹਰ ਉਸ ਸ਼ਖਸ ਲਈ ਕੀਤੀ ਹੈ ਵੀ ਜਿਹੜਾ ਕੋਈ ਬੰਦਾ ਇੰਡੀਆ ਕੋਈ ਮਾੜਾ ਕੰਮ ਨਹੀਂ ਕਰ ਰਿਹਾ, ਕੋਈ ਨਹੀਂ ਕੋਈ ਵਾਇਲੈਂਸ ਐਕਟੀਵਿਟੀ 'ਚ ਸ਼ਾਮਿਲ ਹੈ, ਉਹਦਾ ਵੀਜ਼ਾ ਕਿਉਂ ਰੋਕਿਆ ਜਾਵੇ? ਸੋ ਸਵਾਲ ਪੁੱਛਣ 'ਤੇ ਇਹ ਆਪਣੇ ਅੰਦਰ ਦੇਖੋ, ਹਾਂ ਜੀ ਮੈਂ ਹੁਣ ਇਹ ਕਹਿ ਦੇਵਾਂ
ਹਾਂਜੀ ਸਰ, ਤੇ ਮੇਰੇ ਖਿਆਲ ਤਾਂ ਇਹ ਹੋਣਾ ਚਾਹੀਦਾ ਵੀ ਉਹਨਾਂ ਨੂੰ ਇਹ ਨੀ ਸਾਨੂੰ ਸਮਝਣਾ ਚਾਹੀਦਾ ਵੀ ਅਸੀਂ ਕੰਮ ਖਤਮ ਹੋ ਗਿਆ। ਮੇਰੇ ਖਿਆਲ ਤੇ ਕੰਮ ਸ਼ੁਰੂ ਹੁਣ ਹੋਇਆ, ਕਿਉਂਕਿ ਜਿਹੜੀਆਂ ਸਾਡੀਆਂ ਮੰਗਾਂ ਸੀ ਉਹ ਤੇ ਮੰਨ ਲਈਆਂ ਉਹਨਾਂ ਨੇ, ਤੇ ਹੁਣ ਸਾਨੂੰ ਉਹਨਾਂ ਨੂੰ ਚਾਹੀਦਾ ਵੀ ਕਿਸਾਨਾਂ ਦੇ ਲਈ, ਚਾਹੇ ਯੂਪੀ, ਬਿਹਾਰ, ਆਲ ਓਵਰ ਇੰਡੀਆ, ਪੰਜਾਬ, ਜਿੱਥੇ ਵੀ ਆ, ਕਿਸਾਨਾਂ ਨੂੰ ਜਿਹੜਾ ਫਸਲਾਂ ਨੇ, ਚਲੋ ਖੇਤ ਵਿੱਚ ਕਣਕ ਪਈ ਆ ਜਾਂ ਆਪਣੇ ਖੇਤ ਦੇ ਵਿੱਚ ਫਸਲ ਲੱਗੀ ਆ, ਉੱਥੇ ਕੋਈ ਮੀਂਹ ਕਣੀ ਪੈ ਜਾਂਦਾ, ਉਹਦਾ ਕੋਈ ਕੁਛ ਨਹੀਂ ਹੱਲ ਕਰ ਸਕਦਾ, ਪਰ ਜਦੋਂ ਉਹ ਫਸਲ ਉਹ ਮੰਡੀ ਦੇ ਵਿੱਚ ਆ ਜਾਂਦੀ, ਉੱਥੇ ਕੋਈ ਉਹਦਾ ਕੋਈ ਗਰੰਟੀ ਨਹੀਂ ਆ ਜੀ ਉਹ ਮੀਂਹ ਦੇ ਵਿੱਚ ਜਾਂ ਹਨੇਰੀ ਦੇ ਵਿੱਚ ਉਹ ਹੋਵੇ। ਕਿਸਾਨਾਂ ਲਈ ਬਾਥਰੂਮ ਵਗੈਰਾ ਬਣਨ ਤਾਂ ਕਿ ਦਿਨ ਰਾਤ ਅਗਰ ਉਹਨਾਂ ਨੂੰ ਰੁਕਣਾ ਪਵੇ, ਉਹਨਾਂ ਦੇ ਕੋਈ ਸੌਣ ਦਾ ਪ੍ਰਬੰਧ ਹੋਵੇ ਤੇ ਪੈਸੇ ਉਹਨਾਂ ਨੂੰ ਔਨ ਟਾਈਮ ਮਿਲਣ। ਤੇ ਕਿਸਾਨਾਂ ਨੂੰ ਇਹ ਵੀ ਚਾਹੀਦਾ ਵੀ ਜਿਹੜੇ ਛੋਟੇ ਜ਼ਿਮੀਦਾਰ ਨੇ ਪਿੰਡਾਂ ਦੇ ਵਿੱਚ, ਦੋ ਦੋ ਚਾਰ ਚਾਰ ਕਿੱਲੇ ਵਾਲੇ ਵੀ ਨੇ, ਉਹਨਾਂ ਨੂੰ ਇਕੱਠੇ ਹੋ ਕੇ ਕਿਵੇਂ ਲਾਮਬੰਦ ਕਰਕੇ ਕੰਮ ਜਿਹੜੀ ਖੇਤੀ ਆ ਇੱਕ ਨਵੇਂ ਤਰੀਕੇ ਦੇ ਨਾਲ ਕੀਤੀ ਜਾਵੇ, ਤਾਂ ਕਿ ਉਹਨਾਂ ਨੂੰ ਬੀਜ ਨੇ ਜਾਂ ਜੋ ਖਾਦਾਂ ਨੇ ਔਨ ਟਾਈਮ ਤੇ ਉਹਨਾਂ ਨੂੰ ਪਿਓਰ ਮਿਲਣ। ਇਹ ਨਹੀਂ ਵੀ ਪਹਿਲਾਂ ਤੁਹਾਨੂੰ ਪਤਾ ਮੈਂ ਨਾਂ ਤੇ ਨਹੀਂ ਲਵਾਂਗਾ, ਉਹ ਸਾਰੀ ਕਪਾਹ ਦੀ ਉਹ ਸੁੰਡੀ ਨੂੰ ਆਪਣੀ ਜਿਹੜੀ ਲੱਗਦੀ ਉਹ ਦਵਾਈਆਂ ਸਾਰੀਆਂ ਗਲਤ ਦਿੱਤੀਆਂ ਗਈਆਂ, ਤੇ ਇਸ ਤਰ੍ਹਾਂ ਚੀਜ਼ਾਂ ਤੋਂ ਉਹਨਾਂ ਨੂੰ ਗਰੰਟੀ ਹੋਣੀ ਚਾਹੀਦੀ ਆ ਵੀ ਜੋ ਵੀ ਜਥੇਬੰਦੀਆਂ ਕੰਮ ਕਰਨ ਉਹ ਲਾਮਬੰਦ ਕਰਨ ਸਾਰੇ ਲੋਕਾਂ ਨੂੰ, ਨਾ ਕਿ ਉਹ ਪੋਲੀਟੀਕਲ ਪਾਰਟੀ ਬਣਾ ਕੇ ਜਾਣ ਦੇ। ਕਈਆਂ ਨੂੰ ਹੁਣ ਜਾਣਗੇ ਵੀ ਸ਼ਾਇਦ, ਕਿਉਂਕਿ ਲੋਲੀਪੋਪ ਦੂਜੀਆਂ ਪਾਰਟੀਆਂ ਦੇਣਗੀਆਂ, ਕਿਉਂਕਿ ਕਿਸਾਨਾਂ ਵਿੱਚ ਵੀ ਕਈ ਜਥੇਬੰਦੀਆਂ ਨੇ। ਇਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ ਸਰ? ਥੈਂਕ ਯੂ।
ਥੈਂਕ ਯੂ, ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਦੇਖੋ ਹੁਣ ਜਿਹੜਾ ਨਾ ਅਗਲਾ ਸੰਘਰਸ਼ ਆ ਉਹ ਇਸੇ ਚੀਜ਼ ਦਾ ਹੋਣਾ ਚਾਹੀਦਾ ਹੈ, ਔਰ ਕਿਸਾਨ ਲੀਡਰਸ ਨੇ ਕਿਹਾ ਵੀ ਹੈ ਵੀ ਦਿੱਲੀ ਮੋਰਚਾ ਫਤਿਹ, ਹੁਣ ਮਿਸ਼ਨ ਪੰਜਾਬ ਸਟਾਰਟ। ਸੋ ਪੰਜਾਬ ਦੇ ਜਿਹੜੇ ਵੀ ਡਿਫਰੈਂਟ ਪੋਲੀਟੀਕਲ ਪਾਰਟੀਜ਼ ਨੇ, ਚਾਰ ਪੰਜ ਧੜੇ ਬਣ ਗਏ ਨੇ, ਉਹ ਚਾਰ ਪੰਜ ਧੜੇ ਸਾਰਿਆਂ ਨੂੰ ਪੁੱਛੋ। ਦੇਖੋ ਹੈਰਾਨੀ ਦੀ ਗੱਲ ਹੈ ਵੀ ਕਿਸੇ ਨੇ ਅੱਜ ਤੱਕ ਕਿਸਾਨ ਮੈਨੀਫੈਸਟੋ ਨਹੀਂ ਜਾਰੀ ਕੀਤਾ। ਪਿਛਲੀ ਵਾਰ ਤਾਂ ਇਸ ਸਮੇਂ ਤੇ ਕਿਸਾਨ ਆਪਾਂ ਇੱਥੇ ਹੀ ਵਾਈ ਮੀਡੀਆ ਦੇ ਉੱਤੇ ਆਪਾਂ ਤੇ ਉਹਨਾਂ ਦੇ ਨਾਲ ਘੱਟੋ ਘੱਟ ਦੋ ਇੰਟਰਵਿਊ ਕਰ ਚੁੱਕੇ ਸੀਗੇ ਇਕੱਲੇ ਕਿਸਾਨ ਮੈਨੀਫੈਸਟੋ ਤੇ। ਮੇਨ ਮੈਨੀਫੈਸਟੋ ਤੇ ਵੀ ਅਸੀਂ ਕੀਤਾ ਸੀ ਕੰਵਰ ਸੰਧੂ ਸਾਹਿਬ ਨਾਲ, ਕੰਵਰ ਸੰਧੂ ਸਾਹਿਬ ਆਮ ਆਦਮੀ ਪਾਰਟੀ ਦੇ ਮੈਨੀਫੈਸਟੋ ਇੰਚਾਰਜ ਸੀਗੇ, ਪਰ ਇਕੱਲੇ ਕਿਸਾਨ ਮੈਨੀਫੈਸਟੋ ਤੇ ਦੋ ਇੰਟਰਵਿਊ ਅਸੀਂ ਇੱਕ ਇੱਕ ਘੰਟੇ ਦੇ ਕੀਤੇ ਸੀ। ਪੂਰੀ ਡਿਟੇਲ ਡਿਸਕਸ਼ਨ ਕੀਤੀ ਸੀ ਵੀ ਇਹ ਤੁਹਾਡਾ ਮੈਨੀਫੈਸਟੋ ਆ, ਕਿਸਾਨਾਂ ਦਾ ਸੁਧਾਰ ਕਿੱਦਾਂ ਕਰਾਂਗੇ। ਇਹ 2017 'ਚ ਅਸੀਂ ਇੰਨਾ ਕੁਛ ਕਰ ਲਿਆ ਸੀਗਾ, ਤੇ ਅੱਜ ਮੈਂ ਹੈਰਾਨ ਹਾਂ ਵੀ ਹਜੇ ਤੱਕ ਕਿਸੇ ਵੀ ਪਾਰਟੀ ਨੇ ਮੈਨੀਫੈਸਟੋ ਵੀ ਨਹੀਂ ਜਾਰੀ ਕੀਤਾ, ਕਿਸਾਨ ਮੈਨੀਫੈਸਟੋ ਵੀ ਨਹੀਂ ਜਾਰੀ ਕੀਤਾ। ਸੋ ਉੱਥੇ ਕਿਤੇ ਨਾ ਕਿਤੇ ਦੇਰੀ ਹੈ ਇਸ ਵਾਰ। ਹਾਂਜੀ, ਬਾਕੀ ਚੈਨਲ ਵਾਏ ਤੇ ਸਰ ਚਾਰ ਦਿਨ ਲਗਾਤਾਰ ਇਹੀ ਗੱਲ ਹੋਣੀ ਹੈ। ਹੁਣ ਅੱਜ ਥਰਸਡੇ, ਫਰਾਈਡੇ, ਸੈਟਰਡੇ, ਸੰਡੇ, ਥਰਸਡੇ, ਫਰਾਈਡੇ, ਸੈਟਰਡੇ, ਸੰਡੇ ਸ਼ਾਮ ਨੂੰ ਵਾਈ ਮੀਡੀਆ ਲਾਈਵ ਸ਼ੋਅ ਦੇ ਉੱਤੇ ਇਹੀ ਗੱਲ ਤੇ ਗੱਲ ਹੋਣੀ ਹੈ ਵੀ ਦਿੱਲੀ ਦਾ ਤਾਂ ਹੁਣ ਕੰਮ ਨਿਬੜ ਗਿਆ, ਹੁਣ ਅੱਗੇ ਕੀ ਰਸਤਾ ਕੀ, ਅੱਗੇ ਕਿਸਾਨ ਕਿਸ ਤਰ੍ਹਾਂ ਖੁਦਕੁਸ਼ੀਆਂ ਤੋਂ ਕਿਸ ਤਰ੍ਹਾਂ ਉਹਨਾਂ ਨੂੰ ਰੋਕਿਆ ਜਾ ਸਕੇਗਾ। ਹਾਂਜੀ, ਨੈਕਸਟ ਕਾਲ ਜੀ, ਸੁਰਿੰਦਰ ਬਾਟਲਾ ਜੀ, ਤੁਸੀਂ ਆਉਂਦੇ ਰਹੋ। ਹਾਂਜੀ ਸੁਰਿੰਦਰ ਜੀ, ਤੁਸੀਂ ਆਉਂਦੇ ਰਹੋ ਜੀ, ਗੋ ਹੈਡ ਜੀ। ਸੁਰਿੰਦਰ ਜੀ, ਕੀ ਕਹਿਣਾ ਚਾਹੋਗੇ?
ਹਾਂਜੀ ਯੁੱਧਵੀਰ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਯੁੱਧਵੀਰ ਜੀ, ਮੈਂ ਤਾਂ ਸਿਰਫ ਇਹੀ ਕਹਿਣਾ ਚਾਹੁੰਦਾ।
ਹੈਲੋ,
ਆਜ਼ਾਦੀ ਤੇ ਕਿੰਨੀ ਕੁ ਡੈਮੋਕ੍ਰੇਸੀ ਚਾਹੀਦੀ ਹੈ ਜੀ? ਸ਼ਾਮ ਨੂੰ ਉਹ ਚੈਨਲਾਂ ਤੇ ਦੇਖੀਦਾ ਜੀ, ਨਿਊਜ਼ ਚੈਨਲ ਦੇ ਉੱਤੇ ਕਸ਼ਮੀਰੀ ਐਕਟਿਵਿਸਟ ਆਉਂਦੇ ਆ, ਕੋਈ ਆਪਣੇ ਹਜ਼ਾਰ ਗਾਲ ਕੱਢਦੇ ਆ ਬੀਜੇਪੀ ਨੂੰ, ਮੋਦੀ ਸਾਹਿਬ ਨੂੰ, ਤੇ ਉਸ ਤੋਂ ਬਾਅਦ ਉਹ ਚੈਨਲ ਤੋਂ ਪੈਸੇ ਲੈ ਕੇ ਆਰਾਮ ਨਾਲ ਦਾਰੂ ਦੂਰੂ ਪੀ ਕੇ ਆਰਾਮ ਨਾਲ ਸੌ ਜਾਂਦੇ ਆ। ਮੈਨੂੰ ਤਾਂ ਸਮਝ ਨੀ ਲੱਗਦੀ ਜੀ ਕਿਸ ਤਰ੍ਹਾਂ ਦੀ ਇਹਨਾਂ ਨੂੰ ਆਜ਼ਾਦੀ ਚਾਹੀਦੀ ਹੈ, ਤੇ ਤੁਹਾਨੂੰ ਕੀ ਲੱਗਦਾ ਵੀ ਸਵਾਲ ਪੁੱਛੇ ਨੀ ਜਾਂਦੇ ਜੀ? ਮੈਂ ਤਾਂ ਆਣ ਕੇ ਸੋਚਦਾ ਜਿੰਨੇ ਸਵਾਲ ਇੰਡੀਆ 'ਚ ਪੁੱਛੇ ਜਾਂਦੇ ਆ, ਇੰਨੀਆਂ ਗਾਲਾਂ ਮੋਦੀ ਸਾਹਿਬ ਨੂੰ ਕੱਢੀਆਂ ਜਾਂਦੀਆਂ, ਮੈਨੂੰ ਲੱਗਦਾ ਦੁਨੀਆਂ ਦੇ ਕਿਸੇ ਲੀਡਰ ਨੂੰ ਇੰਨੀਆਂ ਗਾਲਾਂ ਹੀ ਨਹੀਂ ਪੈਂਦੀਆਂ। ਜੇ ਇਹਨਾਂ ਨੂੰ ਖਾਲਿਸਤਾਨ ਦੇ ਝੰਡੇ ਤੇ ਸੰਤ ਭਿੰਡਰਾਂ ਦੀ ਫੋਟੋ ਲਾਉਣ ਦੀ ਇਜਾਜ਼ਤ ਉਹ ਇੰਡੀਆ ਦਾ ਸੰਵਿਧਾਨ ਹੀ ਦਿੰਦਾ, ਉਹ ਡੈਮੋਕ੍ਰੇਸੀ ਦੇ ਅਕੋਰਡਿੰਗ ਹੀ ਇਹਨਾਂ ਨੂੰ ਉਹ ਰਾਈਟ ਦਿੱਤਾ ਗਿਆ ਕਿ ਤੁਸੀਂ ਪ੍ਰੋਟੈਸਟ ਕਰੋ, ਤੁਸੀਂ ਗਾਲਾਂ ਕੱਢੋ, ਤੁਸੀਂ ਲਾਲ ਕਿਲੇ ਦੇ ਝੰਡੇ ਲਾਓ, ਉੱਥੇ ਵਾਇਲੈਂਸ ਕਰੋ, ਹੈ ਨਾ। ਉਹ ਇੰਡੀਆ ਦੀ ਡੈਮੋਕ੍ਰੇਸੀ ਹੈ ਜਿਹੜੀ ਇਹਨਾਂ ਨੂੰ ਸਾਰਾ ਕੁਛ ਦਿੰਦੀ ਹੈ। ਤੁਸੀਂ ਬਲੋਚਿਸਤਾਨ ਦਾ ਝੰਡਾ ਲਾ ਕੇ ਕਰਾਚੀ ਤੇ ਲਾਹੌਰ 'ਚ ਕੀੜੇ ਕੱਢ ਕੇ ਦਿਖਾਓ, ਫਿਰ ਮੰਨਾਂਗੇ ਜੀ। ਤੁਸੀਂ ਇਸ ਤੋਂ ਪਹਿਲਾਂ ਕਿ ਚਾਈਨਾ ਦੀ ਯਾਨੀ ਕਿ ਐਗਜ਼ਾਮਪਲ ਦਿੱਤੀ, ਰਸ਼ੀਆ ਦੀ ਦਿੱਤੀ, ਹੈ ਨਾ, ਉਹਨਾਂ ਦੇ ਮੁਕਾਬਲੇ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਕਿੰਨੀ ਕੁ ਆਜ਼ਾਦੀ ਹੈ ਤੇ ਕਿੰਨੀ ਕੁ ਡੈਮੋਕ੍ਰੇਸੀ ਆ ਇੰਡੀਆ ਦੇ ਵਿੱਚ। ਬਾਕੀ ਉਹ ਮਨਸੂਰ ਚੀਮਾ ਜੀ ਹੋਏ ਸੀਗੇ ਜੀ, ਤੇ ਮੈਂ ਉਹਨਾਂ ਨੂੰ ਆਪਣੇ ਦੱਸਣਾ ਚਾਹੁੰਦਾ ਜੀ, ਪਾਕਿਸਤਾਨ 'ਚ ਵੀ ਬਹੁਤ ਦਲੇਰ ਪੱਤਰਕਾਰ ਹੈਗੇ ਆ। ਇੱਕ ਆਪਣੇ ਉਹ ਲੇਡੀ ਪੱਤਰਕਾਰ ਆ ਆਰਜ਼ੂ ਕਾਜ਼ਮੀ, ਮੈਂ ਉਹਨਾਂ ਨੂੰ ਸੁਣਦਾ ਹੁੰਦਾ, ਜਿੰਨਾ ਚਾਈਨਾ ਨੂੰ ਚਾਈਨਾ ਬਾਰੇ ਉਹ ਬੋਲਦੇ ਆ ਤੇ ਕੋਈ ਪਾਕਿਸਤਾਨ 'ਚ ਬੋਲਦਾ ਨਹੀਂ ਹੈਗਾ, ਉਹਨਾਂ ਨੂੰ ਸੁਣ ਕੇ ਦੇਖਿਓ ਜੀ ਕਿਤੇ। ਥੈਂਕ ਯੂ ਜੀ।
ਥੈਂਕ ਯੂ ਜੀ, ਆ ਗਏ ਤੁਹਾਡੇ ਵਿਚਾਰ, ਥੈਂਕ ਯੂ। ਹਾਂਜੀ, ਅਗਲੀ ਕਾਲ ਵੱਧਦੇ ਹਾਂ ਜੀ। ਇੰਦਰਦੀਪ ਜੀ, ਤੁਸੀਂ ਆਉਂਦੇ ਰਹੋ। ਇੰਦਰਦੀਪ ਜੀ, ਗੋ ਹੈਡ।
ਹਾਂਜੀ, ਧੰਨਵਾਦ ਜੋਧਵੀਰ ਜੀ,
ਵੈਲਕਮ ਸਰ।
ਥੈਂਕ ਯੂ ਜੀ ਟਾਈਮ ਦੇਣ ਵਾਸਤੇ। ਪਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ, ਮੇਰਾ ਖਿਆਲ ਹੈ ਵੀ ਕਿਸਾਨ ਜਥੇਬੰਦੀਆਂ ਦਾ ਜਿਹੜਾ ਵੀ ਦਿੱਲੀ ਫਤਿਹ ਤੇ ਜਿਹੜਾ ਆ ਮਿਸ਼ਨ ਪੰਜਾਬ ਸ਼ੁਰੂ, ਮੇਰਾ ਖਿਆਲ ਕੱਲਾ ਮਿਸ਼ਨ ਪੰਜਾਬ ਨਹੀਂ ਹੋਣਾ ਚਾਹੀਦਾ। ਜੇ ਕਿਸਾਨੀ ਦੀ ਹਾਲਾਤ ਸੁਧਾਰਨੀ ਹੋਵੇ, ਛੋਟੇ ਹੁੰਦੇ ਪੜ੍ਹਦੇ ਰਹੇ ਦਿੰਦੇ ਸੀ, ਅਜੇ ਵੀ ਕਾਫੀ ਹੱਦ ਤੱਕ ਸਹੀ ਆ ਵੀ ਜਿਹੜਾ ਭਾਰਤ ਆ ਉਹ ਕ੍ਰਿਸ਼ੀ ਪ੍ਰਧਾਨ ਦੇਸ਼ ਆ, ਹਿੰਦੀ ਦੀਆਂ ਕਿਤਾਬਾਂ 'ਚ ਵੀ ਸੀਗਾ, ਪੰਜਾਬੀ ਦੀਆਂ ਵੀ ਸੀਗਾ। ਤੇ ਉਹਦੇ ਨਾਲ ਨਾਲ ਹੁਣ ਜਿਹੜੀ ਆ ਵੀ ਇਕੱਲੀ ਜਿਹੜੀ ਆ ਖੇਤੀ ਦੇ, ਪਰ ਖੇਤੀ ਦੀ ਜਿਹੜੀ ਪ੍ਰੋਸੈਸਿੰਗ ਤੇ ਉਹ ਸਾਰੀ ਨਹੀਂ ਹੁੰਦੀ, ਉਹ ਵੀ ਜ਼ਰੂਰੀ ਆ। ਪਰ ਜਿਹੜੀ ਇੱਕ ਚੀਜ਼ ਜ਼ਰੂਰੀ ਆ, ਹੁਣ ਕਿਸਾਨ ਜਥੇਬੰਦੀਆਂ ਨੇ ਇੱਕ ਚੀਜ਼ ਬਹੁਤ ਕਲੀਅਰਲੀ ਗੱਲ ਕੀਤੀ ਆ ਥਰੂ ਆਊਟ ਪ੍ਰੋਟੈਸਟ, ਬਈ ਜਿਹੜੀ ਇਹ ਆ ਕਿਸਾਨੀ ਆ, ਐਗਰੀਕਲਚਰ ਆ, ਇਹ ਸਟੇਟ ਸਬਜੈਕਟ ਆ। ਪਰ ਕਿਸੇ, ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਸਟੇਟ ਦੇ ਵਿੱਚ ਕੋਈ ਐਗਰੀਕਲਚਰ ਪਾਲਿਸੀ ਹੈਗੀ ਆ। ਕਿਸਾਨ ਜਥੇਬੰਦੀਆਂ ਨੂੰ ਐਗਰੀਕਲਚਰ ਪਾਲਿਸੀ ਵੱਲ ਵਧਣਾ ਚਾਹੀਦਾ। ਦੂਜੀ ਚੀਜ਼, ਜੇ ਅਮੁਲ ਇੱਕ ਛੋਟੇ ਜਿਹੇ ਅਦਾਰੇ ਤੋਂ ਸ਼ੁਰੂ ਹੋ ਕੇ, ਕੋਆਪਰੇਟਿਵ ਸੰਸਥਾ ਸ਼ੁਰੂ ਹੋ ਕੇ ਐਡਾ ਹੀ ਵੱਡੀ ਗੱਲ ਬਣ ਸਕਦੀ ਆ। ਤੇ ਕਿਸਾਨੀ ਦੇ ਵਿੱਚ ਮੈਨੂੰ ਯਾਦ ਆਉਂਦਾ ਡਾਕਟਰ ਸੁੱਚਾ ਸਿੰਘ ਗਿੱਲ ਹੁੰਦੇ ਜੀ, ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ, ਬੜੇ ਵਧੀਆ ਅਰਥਸ਼ਾਸਤਰੀ ਸੀਗੇ। ਉਹਨਾਂ ਨੇ ਇੱਕ ਵਾਰੀ ਡਾਟਾ ਦਿੱਤਾ ਸੀਗਾ ਵੀ 50 ਏਕੜ ਤੋਂ ਘੱਟ ਦੇ ਵਿੱਚ ਵੱਡਾ ਟਰੈਕਟਰ ਨਹੀਂ ਚਾਹੀਦਾ। 50 ਏਕੜ ਦੀ ਜ਼ਮੀਨ ਹੈਗੀ ਆ ਤੇ ਉਹਦੇ 'ਚ ਇੱਕ ਵੱਡਾ ਟਰੈਕਟਰ ਚਾਹੀਦਾ ਆ। ਤੇ ਉਹਨਾਂ ਨੇ ਕਿਹਾ ਸੀਗਾ ਵੀ 50-50 ਏਕੜ ਦੇ ਕੋਆਪਰੇਟਿਵ ਜੇ ਵੱਡੇ ਨਹੀਂ ਬਣਾਉਣੇ, ਉਹ ਬਣਾਏ ਜਾ ਸਕਦੇ ਆ। ਤੇ ਉਹਦੇ ਨਾਲ ਜਿਹੜੇ ਆ ਉਹ ਸੰਦ ਵੀ ਉਨੇ ਆ ਜਾਣਗੇ, ਪਰ ਉਹਦੇ ਵਾਸਤੇ ਜਿਹੜੀ ਇੱਕ ਚੇਂਜ, ਬਿਹੇਵੀਅਰਲ ਚੇਂਜ ਦੀ ਗੱਲ, ਵੀ ਉਹਦੇ 'ਚ ਜਿਹੜੀ ਸ਼ਰੀਕਾਚਾਰੀ ਦੀ, ਵੀ ਮੇਰੀ ਕਣਕ ਪਹਿਲਾਂ ਲੱਗਣੀ ਚਾਹੀਦੀ ਆ, ਮੇਰੇ ਸ਼ਰੀਕ ਦੀ ਕਣਕ ਲੱਗਣ ਤੋਂ ਪਹਿਲਾਂ, ਫਿਰ ਕੋਆਪਰੇਟਿਵ ਨਹੀਂ ਚੱਲਣੀ। ਤੇ ਅੱਜ ਕੱਲ੍ਹ ਐਵਰੇਜ ਲੈਂਡ ਹੋਲਡਿੰਗ ਤਾਂ ਪੰਜਾਬ ਦੀ ਤਾਂ 5 ਏਕੜ ਦੀ ਆ ਜੀ, ਤੇ ਟਰੈਕਟਰ ਕਈਆਂ ਘਰਾਂ 'ਚ 2-2 ਵੀ ਖੜੇ ਆ। ਇਸ ਕਰਕੇ ਮੇਰਾ ਖਿਆਲ ਹੈ ਵੀ ਆਹ ਜਿਹੜੀ ਸਾਰੀ ਕਿਸਾਨੀ ਪ੍ਰੋਟੈਸਟ ਦੇ ਵਿੱਚੋਂ ਜਿਹੜੀ ਕੌਨਸ਼ੀਅਸਨੈਸ ਨਿਕਲੀ ਆ, ਇਹਦੇ 'ਚੋਂ ਜੇ ਇਹਨੂੰ ਅੱਗੇ ਵਧਾਉਣਗੀਆਂ ਤਾਂ ਜ਼ਿੰਮੇਵਾਰੀ ਫਿਰ ਉਹ ਲੀਡਰਸ਼ਿਪ ਦੀ ਹੋਈ ਬਣਦੀ ਆ ਵੀ ਇਹਨੂੰ ਇੱਕ ਸਹੀ ਤਰੀਕੇ ਨਾਲ ਲਿਜਾ ਕੇ, ਤੇ ਤਾਂ ਹੀ ਇਹ ਜਿਹੜੀ ਆ, ਜੇ ਕਰਜ਼ਾ ਘਟੂਗਾ ਤੇ ਡਿਸਆਰਡਰ ਜਿਹੜੇ ਆਉਂਦੇ ਆ ਮੈਂਟਲ ਸਟ੍ਰੈਸ ਕਰਕੇ ਉਹ ਘਟਣਗੇ, ਤੇ ਉਸ ਤੋਂ ਬਾਅਦ ਹੀ ਅੱਗੇ ਜਾ ਕੇ ਕੋਈ ਗੱਲ ਹੋਊਗੀ। ਮੇਰੇ ਇੰਨੇ ਕੁ ਵਿਚਾਰ ਆ, ਬਾਕੀ ਜੇ ਤੁਹਾਡੇ ਵਿਚਾਰ ਹੈਗੇ ਆ ਉਹ ਮੈਂ ਸੁਣ ਲੈਂਦਾ ਜੀ। ਧੰਨਵਾਦ।
ਧੰਨਵਾਦ ਜੀ। ਬੜੇ ਬੜੇ ਵਧੀਆ ਪੁਆਇੰਟਸ ਨੇ ਜੀ ਤੁਹਾਡੇ, ਤੁਹਾਡੇ ਇੰਦਰਦੀਪ ਸਾਹਿਬ, ਬੜੇ ਵਧੀਆ ਪੁਆਇੰਟਸ ਤੁਸੀਂ ਦਿੱਤੇ ਨੇ। ਯੈਸ, ਕਿ ਇਹ ਜਿਹੜਾ ਹੁਣ ਇੰਡੀਆ ਨੂੰ ਨੈਸ਼ਨਲ ਲੈਵਲ ਦੇ ਉੱਤੇ ਕੋਈ ਨਾ ਕੋਈ ਜਿਹੜੀ ਆ ਸਟ੍ਰੈਟਜੀ ਬਣਾਉਣੀ ਪਏਗੀ, ਤਾਂ ਹੀ ਔਰ ਬਣ ਰਹੀਆਂ ਨੇ, ਐਸਾ ਨਹੀਂ ਕਿ ਨਹੀਂ ਬਣ ਰਹੀਆਂ ਨੇ, ਬਣ ਰਹੀਆਂ ਨੇ। ਕੁਛ ਚੀਜ਼ਾਂ ਸਹੀ ਵੀ ਨੇ, ਕੁਛ ਚੀਜ਼ਾਂ ਲਾਗੂ ਹੋ ਰਹੀਆਂ ਨੇ, ਔਰ ਥੋੜ੍ਹਾ ਪ੍ਰੋਸੀਜਰ ਸਲੋ ਹੈ, ਥੋੜ੍ਹੀ ਉਹ 'ਚ ਤੇਜ਼ੀ ਲਿਆਉਣੀ ਪਏਗੀ। ਔਰ ਦੂਸਰੀ ਚੀਜ਼ ਇਹ ਹੈ ਕਿ ਜਿਹੜੇ ਸਟੇਟਸ ਦੇ ਵੀ, ਦੇਖੋ ਅਸੀਂ ਇੱਕ ਪਾਸੇ ਕਹਿੰਦੇ ਹਾਂ ਵੀ ਐਗਰੀਕਲਚਰ ਇਜ਼ ਅ ਸਟੇਟ ਸਬਜੈਕਟ, ਤੁਸੀਂ ਇਹ ਤੁਸੀਂ ਦਿਖਾ ਦਿਓ ਵੀ ਆਹ ਕੰਮ ਜਿਹੜਾ ਹੈ ਕਿਸੇ ਵੀ ਸਟੇਟ ਨੇ ਆਪਣੇ ਕਿਸਾਨਾਂ ਲਈ ਬਹੁਤ ਵਧੀਆ ਕੀਤਾ ਹੈ। ਪੰਜਾਬ ਦੇ ਵਿੱਚ ਤਾਂ ਜਿਹੜੀ MSP ਮਿਲਦੀ ਹੈ ਉਹ ਹਰਿਆਣੇ ਅਤੇ ਕੇਰਲਾ ਨਾਲੋਂ ਵੀ ਘੱਟ ਮਿਲਦੀ ਹੈ। ਅੱਜ ਕੇਰਲਾ ਨੇ ਕਿਹਾ ਵੀ ਅਸੀਂ ਸਬਜ਼ੀਆਂ 'ਤੇ ਦੇ ਦਿਆਂਗੇ, ਹੋਰ ਕਈ ਚੀਜ਼ਾਂ 'ਤੇ ਦੇ ਦਿਆਂਗੇ, ਪੰਜਾਬ ਦੇ ਵਿੱਚ ਕਿੱਥੇ ਹੈ ਉਹ ਚੀਜ਼? ਔਰ ਅਸੀਂ ਦੇਖੋ ਕੰਮ 'ਤੇ ਅਸੀਂ ਤਾਂ ਕਰਾਂਗੇ ਜੇ ਅਸੀਂ ਪੰਜਾਬ ਨੂੰ ਕਰਜ਼ੇ ਤੋਂ ਬਾਹਰ ਕੱਢਾਂਗੇ। 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ, ਹੁਣ ਬਿਜਲੀ ਹੋਰ ਫ੍ਰੀ ਲੈ ਲਓ, 1000-1000 ਰੁਪਇਆ ਇੱਕ ਪਾਰਟੀ ਕਹਿੰਦੀ 1000 ਰੁਪਇਆ ਦੇ ਦਿਆਂਗੇ, ਦੂਜੀ ਪਾਰਟੀ ਕਹਿੰਦੀ ਅਸੀਂ ਤਾਂ ਮਹਿਲਾਵਾਂ ਨੂੰ 2000 ਦੇ ਦਿਆਂਗੇ। ਉੱਥੇ ਤਾਂ ਹੁਣ 4 ਲੱਖ ਕਰੋੜ ਦਾ ਕਰਜ਼ਾ, ਉੱਥੇ ਤੁਸੀਂ ਇਹ ਦੱਸੋ ਵੀ ਕਿਸ ਤਰੀਕੇ ਦੇ ਨਾਲ ਉੱਥੇ ਮਾਮਲੇ ਦਾ ਹੱਲ ਕਰਨਾ ਹੈ। ਸੋ ਔਰ ਵੱਡੀ ਗੱਲ ਇਹ ਆ ਕਿ ਪਹਿਲਾਂ ਐਗਰੀਕਲਚਰ ਮਿਨਿਸਟਰੀ ਕੈਪਟਨ ਸਾਹਿਬ ਨੇ ਆਪਣੇ ਕੋਲ ਰੱਖੀ, ਜੇ ਹੁਣ ਨਵੀਂ ਸਰਕਾਰ ਦੇ ਵਿੱਚ ਨਵਾਂ ਐਗਰੀਕਲਚਰ ਮਿਨਿਸਟਰ ਬਣਾਇਆ ਵੀ ਆ ਤਾਂ ਉਹਨਾਂ ਦੀ ਇਫੈਕਟਿਵਨੈਸ ਤੁਸੀਂ ਦੱਸ ਦਿਓ। ਤੁਸੀਂ ਦੱਸ ਦਿਓ ਵੀ ਕੋਈ ਉਹਨਾਂ ਨੇ ਕਰਜ਼ੇ ਦੇ ਉੱਤੇ ਕੋਈ ਬਿਆਨ ਆਇਆ ਹੋਵੇ ਵੀ 90,000 ਕਰੋੜ ਦਾ ਕਰਜ਼ਾ ਵੀ ਅਸੀਂ 10,000 ਕਰੋੜ ਜਾਂ ਕਿੰਨਾ ਕੁ ਅਸੀਂ ਘਟਾਉਣਾ ਹੈ, ਕੋਈ ਤਾਂ ਹਜੇ ਤੱਕ ਤਾਂ ਕੋਈ ਬਿਆਨ ਮੇਰੀ ਨਿਗਾਹ 'ਚ ਆਇਆ ਨਹੀਂ ਹੈ। ਹਾਂਜੀ, ਅਗਲੀ ਕਾਲ 'ਤੇ ਜਾਣ ਤੋਂ ਪਹਿਲਾਂ ਸੰਦੀਪ ਸਿੰਘ ਸਾਹਿਬ ਤੁਹਾਡੇ ਵਿਚਾਰ ਵੀ ਲੈਣ ਜਾ ਰਹੇ ਹਾਂ, ਬਾਕੀ ਕਾਲ ਰਿਕੁਐਸਟਾਂ ਲਾਈਨ ਹੋਲ ਕਰ ਲੈਣਾ। ਨਰਿੰਦਰ ਸੈਣੀ ਸਾਹਿਬ ਸਾਡੇ ਵੀਰ ਜੀ, ਉਹ ਵੀ ਜੁੜ ਗਏ ਨੇ, ਉਹਨਾਂ ਦੇ ਵਿਚਾਰ ਦੋਵਾਂ ਦੇ ਜ਼ਰੂਰ ਲੈਣੇ ਆ। ਲੇਕਿਨ ਉਸ ਤੋਂ ਪਹਿਲਾਂ ਮੈਂ ਦੱਸ ਦਿਵਾਂ, ਸਿਮਰਨ ਜੀ ਸਾਡੇ ਸਪੋਂਸਰ ਤੁਸੀਂ ਅਨਾਊਂਸ ਕਰ ਦਿਓ ਜੀ। ਅੱਜ ਕਿਉਂਕਿ ਇੱਕ ਇਤਿਹਾਸਿਕ ਦਿਨ ਹੈ, ਲਗਭਗ ਇੰਨੇ ਮਹੀਨਿਆਂ ਦੇ ਬਾਅਦ ਜੋ ਸ਼ਾਨਦਾਰ ਜਿੱਤ ਹੋਈ ਹੈ, ਜਿਹਦੇ ਕਾਰਨ ਅਸੀਂ ਵੀ ਲਗਾਤਾਰ ਨੌਨ ਸਟੋਪ 1.5 ਘੰਟਾ ਜਿਹੜਾ ਪ੍ਰੋਗਰਾਮ ਹੈ ਬਿਲਕੁਲ ਕਮਰਸ਼ੀਅਲ ਫ੍ਰੀ ਚਲਾਇਆ। ਸੋ ਅੱਗੇ ਵੀ ਅਸੀਂ ਕੋਸ਼ਿਸ਼ ਕਰਾਂਗੇ, ਸਾਡੇ ਮੇਨ ਮੇਨ ਸਪੋਂਸਰ ਜਿਹੜੇ ਉਹ ਜ਼ਰੂਰ ਅਸੀਂ ਕਵਰ ਕਰਾਂਗੇ, ਸਾਡੇ ਕੋਲ ਇਨਫ ਟਾਈਮ ਹੈ। ਬਾਕੀ ਸ਼ਾਮ ਨੂੰ ਵਾਈ ਮੀਡੀਆ ਲਾਈਵ ਸ਼ੋਅ ਲਗਾਤਾਰ 4 ਦਿਨ ਇਸੇ ਮੁੱਦੇ 'ਤੇ ਹੋਣਾ, ਮੈਨੂੰ ਪਤਾ ਹਰੇਕ ਕੋਲਰ, ਔਰ ਮੈਂ ਹੱਥ ਜੋੜ ਕੇ ਸ਼ੁਕਰੀਆ ਅਦਾ ਕਰਦਾ। ਉਹ ਕਹਿੰਦੇ ਜੀ ਜਦੋਂ ਤੱਕ ਵਾਈ ਮੀਡੀਆ 'ਤੇ ਗੱਲ ਨਾ ਹੋਵੇ ਸਾਨੂੰ ਲੱਗਦਾ ਕਿ ਮੁੱਦੇ ਦੀ ਡਿਸਕਸ਼ਨ ਨਹੀਂ ਹੋਈ, ਚਾਹੇ ਪੋਲੀਟੀਕਲ ਗੱਲ ਹੈ ਅਤੇ ਚਾਹੇ ਫਿਰ ਇਲੈਕਸ਼ਨ ਦੀ ਗੱਲ ਹੈ, ਚਾਹੇ ਕ੍ਰਿਕਟ ਦੀ ਗੱਲ ਹੈ। ਬਿਲਕੁਲ ਜੀ ਬਿਲਕੁਲ, ਹੱਥ ਜੋੜ ਕੇ ਅਸੀਂ ਧੰਨਵਾਦੀ ਹਾਂ ਤੁਹਾਡੇ ਸਾਰਿਆਂ ਕੋਲ ਦਿਵਾਉਂਦੇ। ਇਸੇ ਕਾਰਨ ਤੁਸੀਂ ਦੇਖ ਲਓ 11:30 ਹੋ ਗਏ ਆ, 1.5 ਘੰਟਾ ਲਗਭਗ ਕਮਰਸ਼ੀਅਲ ਫ੍ਰੀ ਚੱਲਿਆ, ਬਟ ਸਪੋਂਸਰ ਬਹੁਤ ਹੀ ਪਿੱਛੇ ਪੈ ਗਏ ਨੇ, ਥੋੜੇ ਥੋੜੇ ਸਪੋਂਸਰ ਵੀ ਨਾਲ ਕਵਰ ਕਰ ਲਈਏ। ਜੀ ਸਿਮਰਨ ਜੀ।
ਜੀ ਬਿਲਕੁਲ ਯਦੀ ਜੀ, ਰਾਜਵਿੰਦਰ ਜੀ ਲੇਕਰ ਆਏ ਹੈ ਆਪਕੇ ਲਿਏ ਬਹੁਤ ਅੱਛੀ ਓਪਰਚੁਨਿਟੀ। ਲਗਜ਼ੂਰੀਅਸ ਸਟੇਟ ਹੋਮ ਬਿਲਟ ਅਪ ਏਰੀਆ 15,000 ਸਕੁਆਰ ਫੁੱਟ, 10 ਏਕਰ ਲੈਂਡਸਕੇਪ, ਐਂਟਰੈਂਸ ਹੈ ਹਾਈਵੇ 50 ਸੇ, ਪੇਵ ਡਰਾਈਵੇ ਹੈ, ਲਾਈਟਿੰਗ ਪੋਲਸ, 4 ਗਰਾਜਸ, ਸਟੋਰੇਜ ਸ਼ੈੱਡ ਕੇ ਸਾਥ, ਔਰ ਯੇ 4 ਮਿਨਟ ਕੀ ਦੂਰੀ ਪਰ ਹੈ ਫਰੋਮ ਪੈਲਗ੍ਰੇਵ ਹਾਈਵੇ 9 ਈਸਟ ਕੈਲੇਡਨ ਮੇ। ਰਾਜਵਿੰਦਰ ਜੀ ਕੋ ਫਰ ਦਿਸ ਸਟੇਟ ਹਾਊਸ ਕੀਜੀਏ ਕਾਲ 416-837-0052, 416-837-0052. जब बात आए दांतों की केयर की, जब बात आए किसी भी तरह के डेंटल इश्यू की, आपको दांतों की प्रॉब्लम है, तो सफाई डेंटल सेंटर है आपके लिए, रखते हैं आपके दांतों का ख्याल। ब्रैम्पटन स्टील्स एंड हेरिटेज रोड के इंटरसेक्शन पर आपने जाना है, एंड दूसरी लोकेशन मिल्टन में स्टील्स एंड ओंटारियो स्ट्रीट नॉर्थ। सफायर डेंटल सेंटर, कॉल 905-878-8760, 905-878-8760। जब मॉर्गेज की हो बात, किसी भी तरह की मॉर्गेज का कोई सवाल है या मॉर्गेज कराने में कोई दिक्कत आ रही है आपको, अमृता पोगल जी को कीजिए कॉल, वन कॉल एंड दैट्स ऑल। 6475058643, 6475058643। अगर आप अपना घर लिस्ट करना चाहते हैं तो कांटेक्ट कीजिए विक डोगरा जी को, 15 मिनट आपसे लेते हैं एंड आपके घर बेचने की सारी प्रॉब्लम इनकी हो जाती है। सो रियल एस्टेट नीड्स के लिए विक डोगरा, 416-278-9193, 416-278-9193। फोर्ड, अब फोर्ड की गाड़ी जब लेने की बात आए तो फोर्ड को पायलट 360 सिंक 4 एंड स्टैंडर्ड 12 टच स्क्रीन प्लस, अब आपके लिए एसटी लाइन फीचर्स के साथ $4,500 इन रिबेट मोस्ट न्यू 2021 एज मॉडल्स पर, fordtoronto.ca पर आपने जाना है, fordtoronto.ca पर जानकारी पाए। प्री मॉन्ट लेकर आए हैं फाइनल टावर एट हिल मॉन्ट, द अल्टीमेट मोस्ट डिजायरेबल न्यू बिल्डिंग इन प्रीमॉन्ट सक्सेसफुल SXSW कम्युनिटी, रिजॉर्ट स्टाइल कॉन्डोमिनियम, अब आप इंजॉय करेंगे। रजिस्टर कराएं प्रीमॉन्ट.com पर, जाएं प्रीमॉन्ट.com पर। फ्रेश तंदूरी खाना लजीज हर दिल अजीज, अब बक्वीन एंड कैनेडी के इंटरसेक्शन पर, फॉर फ्रेश तंदूरी खाना, फ्रेश तंदूरी पर है आपने जाना, क्वीन एंड कैनेडी के इंटरसेक्शन पर। फ्लैट और डेवलपमेंट एजवुड स्वीट्स की प्रीव्यू पार्टी लेकर आ रहे हैं 11th दिसंबर सैटरडे सुबह 11 बजे, edgewoodsweets.ca पर जाएं और सारी जानकारी पाएं, edgewoodsweets.ca पर आपने जाना है। शेफ्स प्लेट, अब रात में डिनर बनाने की या लंच बनाने की आपको परेशानी नहीं होगी, वो इसीलिए क्योंकि अब शेफ्स प्लेट ने आपको दिया है बहुत अच्छा मौका, आपके डोर स्टेप पर डिलीवर करके जाते हैं इंग्रेडिएंट्स, 21 फ्लेवरफुल रेसिपीज में से आप हर हफ्ते अपनी रेसिपी जो है वो चुन सकते हैं, 15 मिनट में आपका खाना तैयार हो जाता है। chefsplate.com पर जाकर सारी जानकारी पाएं, chefsplate.com पर आपने जाना है। एंड वेलकम 50 कोड इस्तेमाल करने पर 50% ऑफ मिलेगा आपको पहले दो बॉक्सेस पर, अब खाना बनाने की कोई टेंशन नहीं विद शेफ्स प्लेट। विक्रम जी लेकर आते हैं आपके लिए डिटैच सेमी डिटैच टाउन कॉन्डोज, प्री कंस्ट्रक्शन घर अगर हो बेचना, फ्री होम इवेल्युएशन भी प्रोवाइड करते हैं, मॉर्गेज और रियल एस्टेट की सर्विसेज एक साथ। 6473084559, 6473084559। आपके घर में 5 साल से 11 साल की उम्र के बच्चे हैं तो उन्हें वैक्सीन जो है वो जरूर लगवाएं। अपॉइंटमेंट के लिए peelregion.ca/covid vaccine पर जाएं, peelregion.ca/covid vaccine। टॉप होम सेलर्स कुलदीप बाजवा, जसबीर बाजवा हर डील करते हैं प्री कंस्ट्रक्शन में ऑल ओवर ओंटारियो। कॉल 6473-5143, 6473-5143। और स्माइली डेंटल, अब आपके लिए दिसंबर स्पेशल लेकर आए हैं जिसमें फ्री वाइटनिंग है या फिर फ्री पावर ब्रश आप ले सकते हैं विद क्लीनिंग, न्यू पेशेंट एग्जाम आपको मिल रहा है, फ्री कंसल्टेशन फॉर इम्प्लांट डेंटल, प्रमोशनल ऑफर है फॉर क्लीनिंग पॉलिशिंग एंड फ्लोराइड फॉर $100। स्माइली डेंटल पर जाएं, बोल्टन में हाईवे 50 एलन ड्राइव के इंटरसेक्शन, डॉक्टर श्वेता छाबड़ा जी को कीजिए कॉल, 9058575757, 9058575757। अब आपकी ऑटो एंड होम इंश्योरेंस का रिन्यूअल आ रहा है, चाहते हैं अच्छे रेट और राइट कवरेज भी, तो रिपु दमन सिंह मान को कीजिए कॉल, ये आपकी होम एंड ऑटो इंश्योरेंस का बंडल अप करके पैकेज बना के देते हैं जिसमें आप $700 बचा सकते हैं, गारंटी करते हैं बेस्ट सर्विस एंड हमेशा अवेलेबल रहते हैं अपने क्लाइंट्स के लिए। रिपु दमन सिंह मान को कीजिए कॉल, 6478904232, 6478904232। रिपु दमन सिंह मान। टाइटन ट्रक रिपेयर, जब आपको बताना चाहेंगे भाई इमीडिएटली हायर कर रहे हैं 310T ट्रक मैकेनिक्स, मिनिमम एक साल का वेरीफाइबल एक्सपीरियंस चाहते हैं, मेजर टूल्स वर्किंग इक्विपमेंट यूनिफॉर्म प्रोवाइड की जाएंगी, टाइटन ट्रस रिपेयर टॉमसन एंड ब्रिटानिया पर कीजिए कॉल 9057959938 पर करना है आपने कॉल। डायनो हॉलीडे 50,000 स्क्वायर फुट इंडोर थीम पार्क है जिसमें ओवर 45 लाइफ साइज एनिमेट्रॉनिक डायनासोर कार्निवल राइड और बहुत कुछ होने वाला है जो कि 17 दिसंबर से जनवरी 2 तक होने वाला है मार्कम फेयर ग्राउंड में। वाई मीडिया का रेफरेंस देने पर आपको मिलेगा 10% ऑफ ऑन टिकट एंड डायनो हॉलीडेज .ca पर आपने जाना है dinoholiday.ca। क्लासिक कार वॉश, अब आपके लिए क्लासिक कार वॉश मेंबरशिप जहां पर पूरे बेनिफिट्स मिलने वाले हैं, less than $1 पर डे में फ्री वैक्यूम, फ्री डैश वाइप, टॉवल, फ्री मैट वॉशिंग होने वाला है। एयरपोर्ट एंड डेरी क्लासिक कार वॉश पर आपने जाना है। और टेली स्मार्ट होम सिक्योरिटी के लिए साइन अप कीजिए और पाए अगली कॉफी इनकी तरफ से, फ्री कॉफी गिफ्ट कार्ड एजेक्स एंड पिकरिंग स्टोर पर पहले 25 कस्टमर को मिलेगा। नंबर वन सिक्योरिटी प्रोवाइडर, सम टर्म्स एंड कंडीशंस अप्लाई। प्लैनेट फाइनेंशियल से गौरव कुमार जी के पास अवेलेबल हैं 20 ट्रक्स फॉर रीसेल, 14 रीफर्स एंड 30 ड्राई वैन्स। कॉल कीजिए 6474097501 पर आपने कॉल करना है। प्लैनेट फाइनेंशियल से गौरव कुमार जी। और फिर सौरभ रतन जी बिल्कुल इस वक्त वीर जी हमारे साथ हैं।
अच्छा ठीक है जी, सौरभ रतन जी का गल करते हैं फिर नाल दी नाल बाकी कॉल भी लवेंगे। कॉल लैन तो पहला संदीप जी थोड़ी और सैनी साहब थोड़ी दोनों की गलबात असं जरूर सुनांगे फिर बाकी कॉल भी लवेंगे। सौरभ जी वेलकम सर, की हाल है? ठीक है जी।
थैंक यू जितवीर जी, थैंक यू सर, थैंक यू फॉर बीइंग मी ऑन द एयर ऑलवेज।
सर यू आर वेरी वेलकम, पूरे फिट हो गए हो तुसी, पहला नालों वेट भी रिड्यूस कर लिया, चेहरे ते भी नजर आ रहा, कल मैं देख रहा और गेम भी तुहाडी होर इंप्रूव हो गया, पहला तो वो भी मुबारकबाद कबूल करो तुसी।
थैंक यू सर, थैंक यू।
नहीं विच इज वेरी गुड। दूसरा सर अज समय थोड़ा घट है क्योंकि अज थोड़ा साडे किसान अंदोलन तुहानू पता बड़ी वड्डी जित प्राप्त हुई है, सो अज अनाउंस किया संयुक्त किसान मोर्चे ने, सो इन्ने महीनों तो जो किसान सड़कों के उत्ते बैठे सके बड़ा जबरदस्त उन्होंने यह अंदोलन किया, उन्होंने अज वड्डी जित हुई है, सो उसके कारण अज समा थोड़ा जा घट है, हुणे बस शुरू किए साडे स्पोंसर 1.5 घंटा हो गया, सो इतिहासिक दिन अज, लेकिन समय की नजाकत को समझना ब्रीफ के जरूरी है। अपना फोन नंबर भी दे दो और बहुत ही ब्रीफ के फाइनैशियल प्लैनिंग की भी गल थोड़ी सानू समझाओ।
बिल्कुल युद्धवीर जी, मैं एक सैकेंड क्विकली गल कहांगा कि डेमोक्रेसी के जनता ही जिहड़ी हैगी है सर्वप्रिय है, मीन यह जे चेंज लैके आनी है तो वह जनता नूं ही लियानी पैंदी है, सो साडे लई माड़ा चंगा यह असी आप ही कर सकते हैं, सो यह लोगों की जित है, लोगों की जित है तो लोगों द्वारा ही दिलाई गई जित है, सो इस करके सारी ही किसानी फटर्निटी नूं और सारे ही शुभ चिंतकों नूं, तुहानूं कॉन्ट्रीब्यूटर्स नूं, मीडिया नूं और नाल दी नाल जिहड़े अपने लिसनर्स वी सुणदे सारे नूं बहुत बहुत वधाई। सो इस करके ये चेंज जिहड़ी हैगी है अगर इसे तरह ही है सी, मतलब अहिंसा दे नाल भी चेंज आ सकती है, देश अपना है, सरकार अपनी है, लोग आपां खुद है, तो जे असी चेंज नहीं लिया सकते तो कौन लिया सकता है, सो इस करके हैट्स ऑफ टू द सेंटीमेंट, हैट्स ऑफ टू द डिटरमीनेशन एज वैल एज जिहड़ी उन्होंने जित जिहड़ी हैगी प्राप्त की है। मेरा डायरेक्ट नंबर हैगा जी 416-833-8533 416-833-8533। और युद्धवीर जी क्विकली अज मैं जिहड़ा हैगा कुछ मिनटां दे विच गल खत्म करांगा कि साल दा एंड हो रहा, नवे साल दे विच इन्वेस्टमेंट थीम्स की ने जिहदे उपर मैं जिहड़ा हैगा अपने क्लाइंट्स दी मनी दे उपर काम करांगा, लेकिन मैं सांझी करना चाहांगा अपने लिसनर्स नाल भी तुहाडे नाल भी। देखो टेक्नोलॉजी विल स्टिल रिमेन वेरी स्ट्रोंग इन द पोर्टफोलियो, US दी पार्टिसिपेशन नूं नकारिया नहीं जा सकता, लेकिन देर आर वेरी गुड कंपनीज फ्रॉम स्वीडन to Philippines, from Vietnam to Taiwan, semiconductors to, I would say, Japan, jithe bahut acche jehde hage ne management companies jehdi hage kaam kar rahiyan ne, from genomics to online shopping to artificial intelligence to blockchain to robotics to automation. Mostly, agar aapa 10 to 12 industries di gal karde hage haan, technology jehdi hagi haan is going to play big role, kyunki jehdiyan naviyan इनोवेटिव प्रोडक्ट्स और टेक्नोलॉजीज डेवलप होणगियां, जिहड़ियां कंपनीज जिहड़ियां एज ओल्ड बिजनेस मॉडल ते काम कर रही ने उन्हां नूं डिसरप्शन का शिकार होना पएगा, ते नवे लीडर्स जिहड़े हैगे ने इमर्ज होणगे इस सारे कंपैटिटिव इनवायरमेंट तों, ਉਹਨਾਂ ਦੇ ਵਿੱਚ ਅਗਰ ਅਸੀਂ ਆਪਣੀ ਪੋਜੀਸ਼ਨਿੰਗ ਨਹੀਂ ਕਰ ਰਹੇ ਤੇ ਵੀ ਵਿਲ ਲੂਜ਼ ਡਬਲ ਡਿਜਿਟ ਰਿਟਰਨ। ਸੈਕੰਡਲੀ ਇਨਫਲੇਸ਼ਨ ਜਿਹੜਾ ਹੈਗਾ ਹੈ ਉਹ ਰਹੇਗਾ, ਇਨਫਲੇਸ਼ਨ ਲੈਕ ਆਫ ਜਿਹੜੀ ਹੈਗੀ ਆ ਗੁੱਡ ਰਿਸੋਰਸ ਔਨ ਦਾ ਕੈਪੀਟਲ ਸਾਈਡ, ਹਿਊਮਨ ਕੈਪੀਟਲ ਜਿਹਨੂੰ ਆਪਾਂ ਕਹਿੰਦੇ ਹਾਂ, ਨਾਲ ਦੀ ਨਾਲ ਫੈਡਰਲ ਰਿਜ਼ਰਵ ਤੇ ਬਣਿਆ ਹੋਇਆ ਪ੍ਰੈਸ਼ਰ ਔਰ ਬੌਂਡ ਟੇਪਰਿੰਗ, ਇੰਟਰਸਟ ਰੇਟ ਦਾ ਵਧਣਾ। ਇਸ ਵੇਲੇ ਕੈਨੇਡਾ ਜਿਹੜਾ ਹੈਗਾ 4% ਇਨਫਲੇਸ਼ਨ ਤੇ ਕੰਮ ਕਰ ਰਿਹਾ ਹੈਗਾ, ਵਿਚ ਇਜ਼ ਵੈਰੀ ਹਾਈ। ਰੀਅਲ ਅਸਟੇਟ ਓਵਰ ਐਕਸਪੋਜ ਹੈ, ਓਵਰ ਲੈਵਰੇਜ ਹੈ, ਔਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਕੈਨੇਡੀਅਨ ਜਿਹੜੀ ਹੈਗੀ ਹੈ ਪਾਰਟੀਸੀਪੇਸ਼ਨ ਨੂੰ, ਜਦੋਂ ਇਨ ਟਰਮਸ ਆਫ ਆਪਾਂ ਇਨਵੈਸਟਮੈਂਟ ਦੀ ਗੱਲ ਕਰਦੇ ਹਾਂ, ਦੋ ਇਸ ਵੇਲੇ ਮੈਂ ਆਲ ਟਾਈਮ ਹਾਈ ਹਾਂ ਕੈਨੇਡਾ ਦੇ ਵਿੱਚ, ਮੋਰ ਦੈਨ 25%, ਬਟ ਆਈ ਐਕਸਪੈਕਟਡਲੀ ਨੈਕਸਟ ਈਅਰ ਆਈ ਵਿਲ ਗੋ ਡਾਊਨ ਫਰੋਮ 25% to 15%। ਸੋ ਮੋਸਟ ਆਫ ਦਾ ਮਨੀ ਵਿਲ ਬੀ ਇਨਵੈਸਟਡ US ਐਂਡ ਗਲੋਬਲ। ਡੈਫੀਨੇਟਲੀ ਮੈਕਰੋ ਇਕਨੋਮਿਕਸ ਦੇ ਵਿੱਚ ਆਪਾਂ ਗੱਲ ਕਰੀਏ ਤੇ ਆਉਣ ਵਾਲੇ 3 to 4 ਕੁਆਰਟਰ ਬਹੁਤ ਇੰਪੈਕਟਫੁਲ ਰਹਿਣਗੇ, ਕਿਉਂਕਿ ਮਿਡ ਸਾਈਕਲ ਸਟਾਰਟ ਹੋ ਗਿਆ, ਅਰਨਿੰਗ ਜਿਹੜੀਆਂ ਹੈਗੀਆਂ ਸਟਰੋਂਗ ਨੇ, ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਇਨਫਲੇਸ਼ਨ ਦੀ ਜਿਹੜੀ ਐਂਗਜ਼ਾਇਟੀ ਹੈਗੀ ਹੈ, ਜਿਹੜੀਆਂ ਬੁਲ ਡ੍ਰਿਵਨ ਜਿਹੜੀ ਅਰਨਿੰਗਸ ਹੈਗੀਆਂ ਨੇ ਉਹ ਡਾਊਨ ਹੋ ਸਕਦੀਆਂ ਹੈਗੀਆਂ ਨੇ। ਉਹ ਕੰਪਨੀਜ਼ ਜਿਨ੍ਹਾਂ ਦਾ ਪ੍ਰੋਡਕਟ ਜਾਂ ਸਰਵਿਸ ਲੈਵਲ ਬਹੁਤ ਸਟਰੋਂਗਲੀ ਪੋਜੀਸ਼ਨਡ ਹੈ, ਜਿਨ੍ਹਾਂ ਦੀ ਮੈਨੇਜਮੈਂਟ ਜਿਹੜੀ ਹੈਗੀ ਹੈ ਆਲਵੇਜ਼ ਐਕਟਿਵ ਡ੍ਰਿਵਨ ਹੈਗੀ ਹੈ, ਜਿਹੜੀਆਂ ਕੰਪਨੀਜ਼ ਹਮੇਸ਼ਾ ਇਨੋਵੇਸ਼ਨ ਲੈ ਕੇ ਆਉਂਦੀ ਹੈ, ਚਾਹੇ ਉਹ ਐਪਲ ਹੈ ਜਾਂ ਫੇਸਬੁੱਕ ਹੈ ਜਾਂ ਗੂਗਲ ਹੈ ਜਾਂ ਆਪਾਂ ਕਹਿ ਸਕਦੇ ਹਾਂ ਰੋਬੋਟਿਕਸ ਦੇ ਵਿੱਚ ਹੈ ਜਾਂ ਰੋਬਲੌਕਸ ਕੰਪਨੀ ਹੈਗੀ ਹੈ ਜਿਹੜੇ ਬੱਚਿਆਂ ਦੀ ਗੇਮ ਬਣਾ ਰਹੀ ਹੈ। ਸੋ ਵੀ ਹੈਵ ਟੂ ਸੀ ਕਿ ਸਾਡੀ ਜਿਹੜੀ ਅਪਰੋਚ ਹੈ ਉਹ ਡਾਇਵਰਸੀਫਾਈਡ ਰਹਿਣੀ ਚਾਹੀਦੀ ਹੈਗੀ ਹੈ। ਜਿਹੜੀ ਵੋਲੇਟਿਲਿਟੀ ਦੀ ਸਪਾਈਕ ਹੈ ਉਹਦੇ ਉੱਪਰ ਜ਼ਿਆਦਾ ਧਿਆਨ ਨਾ ਦਿਓ, ਆਈ ਡੋਂਟ ਸੀ ਐਨੀ ਕੁਰੈਕਸ਼ਨ ਇਨ ਦਾ ਮਾਰਕੀਟ। ਡੈਫੀਨੇਟਲੀ ਡਿਪਸ ਆਰ ਮੈਂਟ ਟੂ ਕਮ, ਬਟ ਦੋਸ ਡਿਪਸ ਐਕਚੁਅਲੀ ਕ੍ਰੀਏਟ ਮੋਰ ਓਪਰਚੁਨਿਟੀ ਟੂ ਮੇਕ ਮਨੀ। ਜਿਵੇਂ ਕਿ ਫਾਰ ਐਗਜ਼ਾਮਪਲ ਓਮਿਕਰਾਨ ਦਾ ਜਿਹੜਾ ਇੱਕ ਇੰਪੈਕਟ ਹੈਗਾ ਹੈ, ਮਾਰਕੀਟ ਨੇ ਅੱਜ ਪ੍ਰਾਈਸ ਇਨ ਕਰ ਲਿਆ ਸੀਗਾ। ਸੋ ਮਾਰਕੀਟ ਜਿਹੜੀ ਹੈਗੀ ਆਪਣੀ ਰਿਐਕਸ਼ਨ ਪਹਿਲਾਂ ਦਿੰਦੀ ਹੈ ਤੇ ਕੁਐਸਚਨ ਦੇ ਆਂਸਰ ਬਾਅਦ ਚ ਦਿੰਦੀ ਹੈ। ਇਸ ਕਰਕੇ ਮਾਰਕੀਟ ਦੀ ਵੋਲੇਟਿਲਿਟੀ ਨੂੰ ਆਪਣੇ ਹੈਡ ਔਰ ਹਾਰਟ ਤੇ ਨਹੀਂ ਲੈਣਾ ਚਾਹੀਦਾ, ਮਾਰਕੀਟ ਦੀ ਵੋਲੇਟਿਲਿਟੀ ਨੂੰ ਉਹਦੇ ਵੋਲੇਟਾਈਲ ਲੈਵਲ ਤੇ ਹੀ ਸਮਝਣਾ ਚਾਹੀਦਾ, ਜਿਹਨੂੰ ਕਿ ਆਮ ਤੌਰ ਤੇ ਆਮ ਬੰਦਾ ਨਹੀਂ ਸਮਝ ਸਕਦਾ ਜਾਂ ਆਮ ਬੰਦਾ ਨਹੀਂ ਸਮਝ ਪਾਉਂਦਾ। ਇਸ ਕਰਕੇ ਇਫ ਯੂ ਵਿਲ ਸਟੇ ਇਨ ਬੌਂਡ, ਯੂ ਆਰ ਡੈਫੀਨੇਟਲੀ ਗੋਇੰਗ ਟੂ ਲੂਜ਼ ਅ ਲੋਟ। ਇਫ ਯੂ ਵਿਲ ਬੀ ਸਟੇਇੰਗ ਓਨਲੀ ਇਨ ਸਿਕਲੀਕਲ ਕੰਪਨੀਜ਼, ਜਿਨ੍ਹਾਂ ਨੇ ਇਸ ਸਾਲ ਕਾਫੀ ਅੱਛਾ ਕੀਤਾ, ਖਾਸ ਕਰਕੇ ਡਿਵੀਡੈਂਡ ਪੇਇੰਗ ਸਟਾਕਸ, ਇਟਸ ਓਕੇ, ਬਟ ਆਈ ਐਮ ਨੋਟ ਅ ਬਿਗ ਬਿਲੀਵਰ ਆਫ ਦੋਸ। ਕਿਉਂ? ਕਿਉਂਕਿ ਮੇਰਾ ਜਿਹੜਾ ਮੇਜਰ ਆਸਪੈਕਟ ਹੈਗਾ ਇਨਵੈਸਟਿੰਗ ਦਾ ਉਹ ਕੈਪੀਟਲ ਗਰੋਥ ਦੇ ਉੱਪਰ ਹੈ। ਮੇਰੇ ਲਈ ਇਹ ਜਾਣਨਾ ਜ਼ਰੂਰੀ ਹੈਗਾ ਹਾਓ ਕੈਨ ਆਈ ਕੈਨ ਐਪਰੀਸ਼ੀਏਟ ਮਾਈ ਕੈਪੀਟਲ ਓਵਰ ਦਾ ਨੈਕਸਟ 10 to 20 years ਰਾਦਰ ਦੈਨ ਪ੍ਰਿਜ਼ਰਵੇਸ਼ਨ। ਪ੍ਰਿਜ਼ਰਵੇਸ਼ਨ ਬਾਅਦ ਦੀ ਗੱਲ ਹੈ, ਬਿਕੋਜ਼ ਆਈ ਐਮ ਨੋਟ ਰਿਟਾਇਰਿੰਗ ਐਂਡ ਮਾਈ ਕਲਾਇੰਟਸ ਆਰ ਨੋਟ ਰਿਟਾਇਰਿੰਗ। ਸੋ ਆਈਡੀਆ ਇਜ਼ ਹਾਓ ਟੂ ਮੇਕ ਕੰਸਿਸਟੈਂਟ ਗੁੱਡ ਰਿਟਰਨ। ਸੋ ਇਸ ਕਰਕੇ ਇਨਫਲੇਸ਼ਨ ਜਿਹੜਾ ਹੈਗਾ ਉਹਦੇ ਉੱਪਰ ਪਕੜ ਰੱਖਣੀ ਜ਼ਰੂਰੀ ਹੈ, ਕਿਉਂਕਿ ਜਿਹੜੀਆਂ ਇੰਡਸਟਰੀਜ਼ ਇਨਫਲੇਸ਼ਨ ਦੇ ਨਾਲ ਜਲਦੀ ਇੰਪੈਕਟ ਹੋਣਗੀਆਂ ਉਹਦੇ ਨਾਲ ਤੁਹਾਡੀ ਫੰਡਸ ਦੀ ਪਰਫਾਰਮੈਂਸ ਵੀ ਇੰਪੈਕਟ ਹੋਏਗੀ। ਹਾਂ, ਓਵਰ ਦਾ ਨੈਕਸਟ ਫਿਊ ਈਅਰਸ ਇਟ ਇਜ਼ ਵੈਰੀ ਇੰਪੋਰਟੈਂਟ ਕਿ ਇਸ ਅਨਸਰਟਨਿਟੀ ਇਨਵਾਇਰਮੈਂਟ ਦੇ ਵਿੱਚ ਉਹਨਾਂ ਫੰਡਸ ਦੇ ਵਿੱਚ ਇਨਵੈਸਟ ਕੀਤਾ ਜਾਵੇ ਜਿਨ੍ਹਾਂ ਦੇ ਵਿੱਚ ਐਕਟਿਵ ਮੈਨੇਜ ਸਟਾਕਸ ਨੇ, ਜਿਹੜੀਆਂ ਕੰਪਨੀ ਜਿਵੇਂ ਮੈਂ ਗੱਲ ਕੀਤੀਆਂ ਹੈਗੀਆਂ ਜਿਨ੍ਹਾਂ ਦੀ ਪ੍ਰਾਈਸ ਅਰਨਿੰਗ ਅੱਛੀ ਹੈ, ਜਿਨ੍ਹਾਂ ਦੀ ਗਰੋਥ ਪ੍ਰੋਡਕਟੀਵਿਟੀ ਅੱਛੀ ਹੈ, ਜਿਨ੍ਹਾਂ ਦੀ ਮੈਨੇਜਮੈਂਟ ਅੱਛੀ ਹੈ, ਜਿਨ੍ਹਾਂ ਦੇ ਕੋਲ ਕੈਸ਼ ਫਲੋ ਅੱਛਾ ਹੈ, ਜਿਨ੍ਹਾਂ ਦੇ ਕੋਲ ਡੈਟ ਸਿਚੁਏਸ਼ਨ ਮੈਨੇਜੇਬਲ ਹੈ, ਜਿਨ੍ਹਾਂ ਦੀ ਇੰਟਰਸਟ ਸਰਵਿਸਿੰਗ ਕਾਸਟ ਜਿਹੜੀ ਲੋਅਰ ਸਾਈਡ ਦੇ ਉੱਪਰ ਹੈਗੀ ਹੈ। ਸੋ ਵੀ ਹੈਵ ਟੂ ਸੀ ਈਵਨ ਇੰਕਲੂਡਿੰਗ ਮਟੀਰੀਅਲ ਸੈਕਟਰ ਆਲਸੋ, ਜਿੱਥੇ ਕਿ ਜਿਹੜਾ ਆਇਲ ਹੈਗਾ ਹਜੇ ਇੱਕ ਅਟ੍ਰੈਕਟਿਵ ਟੋਨ ਦੇ ਵਿੱਚ ਲੱਗਦਾ ਰਿਹਾ ਹੈਗਾ, ਬਟ ਇਜ਼ ਇਟ ਰੀਅਲੀ ਗੋਇੰਗ ਟੂ ਗਿਵ ਅਸ ਅ ਬੈਂਡ ਵੈਗਨ? ਆਈ ਡੋਂਟ ਥਿੰਕ ਸੋ। ਸੋ ਇਸ ਕਰਕੇ ਆਪਣੀ ਇਨਵੈਸਟਿੰਗ ਨੂੰ ਵਧੀਆ ਡਾਇਰੈਕਸ਼ਨ ਦੇਣ ਲਈ ਇੱਕ ਚੰਗੇ ਐਡਵਾਈਜ਼ਰ ਨਾਲ ਕੰਮ ਕਰਨ ਦੇ ਲਈ ਜੇ ਤੁਸੀਂ ਮੇਰੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਫੀਲ ਫਰੀ ਟੂ ਗਿਵ ਮੀ ਅ ਕਾਲ 416-833-8533 416-833-8533। ਥੈਂਕ ਯੂ ਜਦਵੀ ਜੀ।
ਥੈਂਕ ਯੂ ਸੋ ਮਚ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ ਜੀ। ਪ੍ਰੋਗਰਾਮ ਸਾਊਥ ਈਸਟਰਨ ਪਲਸ, ਸਰ ਤੁਸੀਂ ਇਸ ਵੇਲੇ ਸੁਣ ਰਹੇ ਹੋ। ਹਾਂਜੀ, ਬਰੀਫ ਜੀ ਰੱਖਣਾ ਜੀ, ਸਾਰੇ ਪੈਨਲ ਰਿਕੁਐਸਟ ਆ। ਸੰਗਾ ਸਾਹਿਬ ਤੁਸੀਂ ਆਉਂਦੇ ਰਹੋ, ਗੋਹਦ ਸਰ। ਹਾਂਜੀ ਸਰ, ਗੋਹਦ ਜੀ, ਸੰਗਾ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋਹਦ।
ਜਦਵੀਰ ਜੀ, ਹਾਂਜੀ ਜਦਵੀਰ ਭਾਜੀ, ਹਾਂਜੀ, ਬਹੁਤ ਬਹੁਤ ਮੁਬਾਰਕਾਂ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਕਿਉਂਕਿ ਜਿੰਨਾ ਲੀਡਿੰਗ ਰੋਲ ਵਾਈ ਮੀਡੀਆ ਨੇ ਔਰ ਤੁਸੀਂ ਨਿਭਾਇਆ, ਔਰ ਮੈਂ ਦੱਸ ਦਿੰਦਾ ਜੀ, ਤੁਸੀਂ ਡੇ 1 ਤੋਂ ਇਸ ਚੀਜ਼ ਦੇ ਧਾਰਨੀ ਰਹੇ ਆ। ਡੇ 1 ਤੋਂ ਤੁਸੀਂ ਇਸ ਚੀਜ਼ ਦੀ ਵਕਾਲਤ ਕੀਤੀ ਆ ਕਿ ਸਾਡੀ ਸਰਕਾਰ ਨੂੰ, ਨਰਿੰਦਰ ਮੋਦੀ ਜੀ ਹੋਣਾ ਨੂੰ, ਇਹ ਜਲਦੀ ਤੋਂ ਜਲਦੀ ਵਾਪਸ ਲੈ ਲੈਣੇ ਚਾਹੀਦੇ ਆ। ਸੋ ਮੈਂ ਇਸ ਗੱਲ ਦੇ ਤੁਹਾਨੂੰ, ਸਾਰੀ ਬਾਈ ਮੀਡੀਆ ਦੀ ਟੀਮ ਨੂੰ ਔਰ ਸਾਡੇ ਜਿੰਨੇ ਵੀ ਕਾਲਰਸ, ਸਾਡਾ ਜਿਹੜਾ ਬਾਈ ਮੀਡੀਆ ਦਾ ਪਰਿਵਾਰ ਆ, ਸਾਰਿਆਂ ਨੂੰ ਬਹੁਤ ਮੁਬਾਰਕਾਂ ਦਿੰਦਾ ਜੀ ਕਿ ਜਿਹੜੇ ਅੱਜ ਸੁੱਖੀ ਸਾਂਦੀ ਜਿਹੜਾ ਕੱਲ ਨੂੰ ਸਾਡੇ ਕਿਸਾਨ ਵੀਰ ਆ ਉਹ ਜਿਹੜਾ ਆਪਣੇ ਘਰਾਂ ਨੂੰ ਜਾਣਗੇ। ਸਾਨੂੰ ਸਦਾ ਹੀ ਅਫਸੋਸ ਰਹੂਗਾ ਉਹਨਾਂ 700 ਸਾਢੇ 700 ਵਿਛੜੀਆਂ ਰੂਹਾਂ ਦਾ, ਜਿਹੜੀਆਂ ਸਾਡੇ ਵਿਚਕਾਰ ਨਹੀਂ ਹੈਗੀਆਂ, ਪਰ ਫਿਰ ਵੀ ਮੈਂ ਕਹਿੰਦਾ ਜੁਗਵੀਰ ਜੀ, ਜੋ ਅਸੀਂ ਇਤਿਹਾਸ ਪੜ੍ਹਿਆ, ਜੋ ਸੁਣਿਆ, ਜੋ ਸਬਰ ਸ਼ਾਂਤੀ ਤੇ ਅਮਨ ਦੇ ਨਾਲ ਜੰਗ ਕਿਵੇਂ ਜਿੱਤੀ ਜਾਂਦੀ ਆ, ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ, ਜੋ ਕੁਛ ਚਾਹੇ ਵਿਚਾਰਧਾਰਾ ਦੀ ਆਦਾਨ ਪ੍ਰਦਾਨ, ਚਾਹੇ ਲੰਗਰਾਂ ਦੀ ਸੇਵਾ, ਅਸੀਂ ਆਪਣੀ ਲਾਈਫ ਦੇ ਵਿੱਚ ਮੇਰਾ ਖਿਆਲ ਉਹ ਅੱਖੀ ਵਰਤਦੀ ਦੇਖ ਲਈ ਆ। ਸੋ ਬਹੁਤ ਬਹੁਤ ਤੁਹਾਡਾ ਜੁਗਵੀਰ ਜੀ ਧੰਨਵਾਦ, ਜੋ ਤੁਸੀਂ ਇਹਦੇ ਵਿੱਚ ਲੀਡਿੰਗ ਰੋਲ ਨਿਭਾਇਆ ਹੈਗਾ ਜੁਗਵੀਰ ਜੀ।
ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਸੰਗਾ ਸਾਹਿਬ, ਤੁਸੀਂ ਵੀ ਬਹੁਤ ਇਹਦੇ ਵਿੱਚ ਐਫਰਟਸ ਕੀਤੀਆਂ ਨੇ, ਔਰ ਅਸੀਂ ਸਾਰੇ ਇਕੱਠੇ ਹਾਂ ਵਾਈ ਮੀਡੀਆ ਪਰਿਵਾਰ ਦੇ ਵਿੱਚ, ਸਾਡੇ ਸਾਰੇ ਲਿਸਨਰਸ, ਸਾਡੇ ਸਾਰੇ ਸਪੋਂਸਰਸ, ਔਰ ਵਾਈ ਮੀਡੀਆ ਦੀ ਸਾਰੀ ਟੀਮ ਜਿਹੜਾ ਕਿ ਅਸੀਂ ਰੋਲ ਅਦਾ ਕਰਦੇ ਹਾਂ ਰੇਡੀਓ ਤੇ, ਟੀਵੀ ਤੇ, ਅਖਬਾਰ ਦੇ ਵਿੱਚ, ਜਿਹਦੇ ਵਿੱਚ ਤੁਸੀਂ ਵੀ ਸੰਗਾ ਸਾਹਿਬ ਸ਼ਾਮਿਲ ਹੋ। ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਔਰ ਅਸੀਂ ਇਹ ਜ਼ਰੂਰ ਇੱਕ ਛੋਟਾ ਜਿਹਾ ਪ੍ਰੋਗਰਾਮ ਉਲੀਕਾਂਗੇ ਜਿਹਦੇ ਬਾਰੇ ਕਿ ਅਸੀਂ ਆਉਣ ਵਾਲੇ ਟਾਈਮ 'ਚ ਜਾਣਕਾਰੀ ਦੇਵਾਂਗੇ, ਜਿਹਦੇ ਵਿੱਚ ਕਿ ਆਪਣੀ ਸਾਰੇ ਵਾਈ ਮੀਡੀਆ ਦਾ ਪਰਿਵਾਰ ਅਸੀਂ ਇਕੱਠੇ ਹੋ ਕੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕਰਾਂਗੇ, ਔਰ ਬਿਲਕੁਲ ਇਹਦੇ ਬਾਰੇ ਇੱਕ ਛੋਟਾ ਜਿਹਾ ਪ੍ਰੋਗਰਾਮ ਜਿਹੜਾ ਉਹ ਜਲਦੀ ਅਸੀਂ ਅਨਾਊਂਸ ਕਰਾਂਗੇ ਕਿ ਸਾਡੇ ਕਿਸਾਨ ਵੀਰਾਂ ਨੇ ਜੋ ਬਲਬੀਰ ਸਿੰਘ ਰਾਜੇਵਾਲ ਸਾਹਿਬ ਉਹਨਾਂ ਦੀ ਲੀਡਰਸ਼ਿਪ ਹੇਠ ਜੋ ਇਹ ਸਾਰਾ ਕੁਝ ਕੀਤਾ ਹੈ। ਦੂਸਰਾ, ਮੈਂ ਇੱਥੇ ਜ਼ਰੂਰ ਔਨ ਰਿਕਾਰਡ ਦੀ ਇਹ ਵੀ ਗੱਲ ਜ਼ਿਕਰ ਕਰਦੇ ਹਾਂ ਕਿ ਇਸ ਮੁੱਦੇ ਦੇ ਉੱਤੇ ਮੈਂ ਅੱਜ ਪਹਿਲੀ ਵਾਰੀ ਧੰਨਵਾਦ ਕਰ ਰਿਹਾ ਸਾਡੇ ਕੌਂਸਲ ਜਨਰਲ ਅਪੂਰਵਾ ਸ਼੍ਰੀਵਾਸਤਵ ਜੀ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ। ਉਹਨਾਂ ਨੂੰ ਅਸੀਂ ਫੋਨ ਕਰਕੇ ਸਾਡੇ ਕੌਂਸਲ ਜਨਰਲ ਅਪੂਰਵਾ ਸ਼੍ਰੀਵਾਸਤਵ ਜੀ ਨੂੰ ਅਸੀਂ ਰਿਕੁਐਸਟ ਕੀਤੀ ਸੀਗੀ ਕਿ ਪਲੀਜ਼ ਸਾਡਾ ਅਤੇ ਤੁਹਾਡੇ ਤੱਕ ਹੀ ਮੈਸੇਜ ਚੱਲਦਾ, ਸਾਡੇ ਕੋਲ ਕੋਈ ਫੋਨ ਤਾਂ ਹੈ ਨਹੀਂ ਮੋਦੀ ਸਾਹਿਬ ਦਾ ਡਾਇਰੈਕਟ, ਮੇਰੇ ਕੋਲ ਮੋਦੀ ਸਾਹਿਬ ਦਾ ਕੋਈ ਸੈੱਲਫੋਨ ਹੋਵੇ, ਸੋ ਅਸੀਂ ਤਾਂ ਤੁਹਾਡੇ ਤੱਕ ਹੀ ਇਹ ਬੇਨਤੀ ਕਰ ਸਕਦੇ ਹਾਂ ਵੀ ਪਲੀਜ਼ ਇਹਨੂੰ ਤੁਸੀਂ ਵਾਪਸ ਲੈਣ ਦੀ ਗੱਲ ਕਰੋ ਇਹਨਾਂ ਕਾਨੂੰਨਾਂ ਨੂੰ, ਔਰ ਇਹ ਤਿੰਨ ਦੇ ਤਿੰਨ ਕਾਨੂੰਨ ਵਾਪਸ ਲਾਓ। ਇਹਦੇ ਵਿੱਚ ਇੰਡੀਆ ਦਾ ਫਾਇਦਾ ਸਭ ਤੋਂ ਪਹਿਲਾਂ, ਕੋਈ ਐਵੇਂ ਕੋਈ ਅਣਸੁਖਾਵੀ ਘਟਨਾ ਨਾ ਹੋ ਜਾਏ, ਕੋਈ ਉੱਥੇ ਕੋਈ ਬੰਬ ਫਟ ਗਿਆ, ਕੋਈ ਲੜਾਈ ਹੋ ਗਈ, ਕੋਈ ਦੰਗੇ ਹੋ ਗਏ, ਪੰਜਾਬ ਨੇ ਬੜਾ ਮਾੜਾ ਕਾਲਾ ਦੌਰ ਹੰਢਾਇਆ, ਇਹਨੂੰ ਵਾਪਸ ਲੈ ਲਓ ਤਿੰਨ ਦੇ ਤਿੰਨ ਕਾਨੂੰਨਾਂ ਨੂੰ, ਔਰ ਇਹਨੂੰ ਹੁਣ ਮਾਮਲੇ ਨੂੰ ਖਤਮ ਕਰੀਏ ਆਪਾਂ ਜਲਦੀ ਤੋਂ ਜਲਦੀ। ਐਂਡ ਸਾਡੇ ਕੌਂਸਲ ਜਨਰਲ ਸ਼ੀ ਵਾਜ਼ ਵੈਰੀ ਰਿਸੈਪਟਿਵ, ਉਹਨਾਂ ਨੇ ਗੱਲ ਸੁਣੀ, ਉਹਨਾਂ ਨੇ ਕਿਹਾ ਜੀ ਜਿਹੜੇ ਰਿਸਪੈਕਟਡ ਹੈੱਡਕੁਆਰਟਰਸ ਨੇ ਅਸੀਂ ਤੁਹਾਡੀ ਉੱਥੇ ਤੱਕ ਗੱਲ ਜਿਹੜੀ ਜ਼ਰੂਰ ਪਹੁੰਚਦੀ ਕਰਾਂਗੇ। ਸੋ ਉਹਨਾਂ ਦਾ ਵੀ ਧੰਨਵਾਦ ਅਸੀਂ ਕਰਨਾ ਚਾਹੁੰਦੇ ਹਾਂ, ਸਾਰਿਆਂ ਦਾ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੰਗਾ ਸਾਹਿਬ, ਤੁਹਾਡਾ ਗੱਲ ਜਾਰੀ ਰਹੇਗੀ।
ਹਾਂਜੀ, ਇੱਕ ਚੀਜ਼ ਜ਼ਰੂਰ ਜੁਗਵੀਰ ਜੀ ਮੈਂ ਕਹਿਣੀ ਆ, ਜਿੰਨੇ ਵੀ ਸਾਡੇ ਸਰੋਤੇ ਆ ਆਪੋ ਆਪਣੇ ਪਿੰਡਾਂ ਨੂੰ ਜ਼ਰੂਰ ਫੋਨ ਕਰਨ ਇਸ ਚੀਜ਼ ਦੇ ਲਈ ਕਿ ਇਹ ਜਿਹੜੀ ਹਜੇ ਕੋਈ ਅਸੀਂ ਮੁਹਿੰਮ ਵਿੱਢੀ ਸੀ ਇਹ ਐਂਡ ਨਹੀਂ ਹੋਈ, ਇਹ ਸ਼ੁਰੂ ਇੱਕ ਜਾਗਰੂਕਤਾ ਦਾ ਇਹ ਜਾਗ ਲੱਗਾ, ਅਸੀਂ ਆਪਣੇ ਪਿੰਡ ਦੇ ਵਿੱਚੋਂ ਕਰਪਸ਼ਨ ਖਤਮ ਕਰਨੀ ਆ, ਇਨਜਸਟਿਸ ਖਤਮ ਕਰਨਾ, ਅਸੀਂ ਆਪੋ ਆਪਣੀ ਸਟੇਟ ਜਿਸ ਵੀ ਸਟੇਟ ਦੇ ਵਿੱਚੋਂ ਬਿਲੋਂਗ ਕਰਦੇ ਹਾਂ, ਕਿਉਂਕਿ ਸਾਡਾ ਮਿਸ਼ਨ ਬਹੁਤ ਵੱਡਾ ਆ, ਸਾਡਾ ਮਿਸ਼ਨ ਭਾਰਤ ਨੂੰ ਖੁਸ਼ਹਾਲ ਦੇਖਣ ਦਾ ਆ, ਭਾਰਤੀਆਂ ਨੂੰ ਖੁਸ਼ਹਾਲ ਦੇਖਣ ਦਾ ਆ, ਪੰਜਾਬੀਆਂ ਨੂੰ ਖੁਸ਼ਹਾਲ ਦੇਖਣ ਦਾ ਆ, ਉਹ ਤਾਂ ਹੀ ਹੋਣਾ ਆ ਜੇ ਅਸੀਂ ਆਪਣੀ ਆਪਣੀ ਚਾਹੇ ਉਹ ਪਿੰਡ ਆ ਚਾਹੇ ਸ਼ਹਿਰ ਆ ਚਾਹੇ ਸਾਡੀ ਸਟੇਟ ਆ, ਅਸੀਂ ਉੱਥੇ ਦੀਆਂ ਸਰਕਾਰਾਂ ਨੂੰ ਅਕਾਊਂਟੇਬਲ ਰੱਖਾਂਗੇ ਤਾਂ ਹੀ ਹੋਣਾ ਜੀ। ਇਹ ਜਾਗ ਲੱਗੇਗਾ, ਹਜੇ ਦਹੀਂ ਜੰਮਣਾ ਆ, ਇਹ ਸ਼ੁਰੂਆਤ ਆ, ਇਹਨੂੰ ਐਂਡ ਸਮਝ ਕੇ ਨਾ ਲੈ ਲੈਣ, ਇਹ ਜ਼ਰੂਰ ਅਸੀਂ ਆਪੋ ਆਪਣੇ ਪਿੰਡਾਂ ਦੇ ਵਿੱਚ ਆਪੋ ਆਪਣੇ ਸ਼ਹਿਰਾਂ ਦੇ ਵਿੱਚ ਇਹ ਸੁਨੇਹਾ ਜ਼ਰੂਰ ਪਹੁੰਚਾਈਏ, ਬਸ ਇਹੀ ਮੇਰੀ ਗੱਲ।
ਔਰ ਬਾਕੀ ਸੰਗਾ ਸਾਹਿਬ ਤੁਸੀਂ ਖੁਦ ਫਰਾਈਡੇ ਦੇ ਪ੍ਰੋਗਰਾਮ ਨੂੰ ਤੁਸੀਂ ਲੀਡ ਕਰਨਾ, ਅਸੀਂ ਦੱਸ ਦਈਏ ਲਗਾਤਾਰ ਸੰਗਾ ਸਾਹਿਬ ਵੀ ਹੋਣਗੇ, ਸੈਣੀ ਸਾਹਿਬ ਸਾਡੇ ਸਾਰੇ ਪੈਨਲ ਮੈਂਬਰਸ ਹੋਣਗੇ, ਥਰਸਡੇ ਫਰਾਈਡੇ ਸੈਟਰਡੇ ਸੰਡੇ ਲਗਾਤਾਰ ਚਾਰ ਦਿਨ ਇਸੇ ਗੱਲ ਤੇ ਡਿਸਕਸ਼ਨ ਹੋਣੀ ਹੈ, ਇਸੇ ਗੱਲ ਦਾ ਮੰਥਨ ਹੋਣਾ ਹੈ, ਇਸੇ ਗੱਲ ਦੇ ਉੱਤੇ ਡਿਟੇਲ ਅਨੈਲਿਸਿਸ ਹੋਣਾ ਹੈ ਕਿ ਅੱਗੇ ਕੀਤਾ ਕੀ ਜਾ ਸਕਦਾ, ਹੁਣ ਇਸ ਤੋਂ ਅੱਗੇ ਕੀ ਆ, ਕੀ ਖੋਇਆ ਕੀ ਪਾਇਆ, ਉਹਦੇ 'ਤੇ ਤਾਂ ਅਸੀਂ ਲੇਖਾ ਜੋਖਾ ਤਾਂ ਕਰਾਂਗੇ, ਬਟ ਅੱਗੇ ਸੁਧਾਰ ਵਾਸਤੇ, ਖਾਸ ਕਰ ਕਿਸਾਨਾਂ ਦੇ ਸੁਧਾਰ ਵਾਸਤੇ ਕੀ ਕਰ ਸਕਦੇ ਹਾਂ, ਪੋਲੀਟੀਕਲ ਪਾਰਟੀਜ਼ ਕੀ ਕਰ ਸਕਦੀਆਂ ਨੇ, ਅਸੀਂ NRIs ਕਿਤੇ ਸਿਰਫ ਪੈਸੇ ਦੇਣ ਨੂੰ ਤਾਂ ਨਹੀਂ ਇੱਥੇ ਬੈਠੇ ਹਾਂ, ਜਾਂ ਵੈਸੇ ਸਪੋਰਟ ਕਰਨ ਨੂੰ ਤਾਂ ਨਹੀਂ ਬੈਠੇ ਹਾਂ, ਸਾਨੂੰ ਕੀ ਪੰਜਾਬ ਤੋਂ ਕੋਈ ਵਾਕਈ ਕੋਈ ਠੰਡੀਆਂ ਹਵਾਵਾਂ ਚੱਲਣਗੀਆਂ, ਕਿਆ ਵਾਕਈ ਕੋਈ ਸੁਧਾਰ ਹੋ ਸਕਦਾ ਹੈ। ਸੋ ਇਹਦੇ ਬਾਰੇ ਚਾਰ ਦਿਨ ਲਗਾਤਾਰ ਚੈਨਲ ਵਾਈ ਦੇ ਉੱਤੇ ਸ਼ਾਮ 7:30 ਪੈਨਲ ਮੈਂਬਰਸ ਨਾਲ ਡਿਸਕਸ਼ਨ ਜਿਹੜੀ ਹੈ ਜਾਰੀ ਰਹੇਗੀ, ਔਰ ਅਸੀਂ ਇੱਕ ਤੁਹਾਨੂੰ ਭਰੋਸਾ ਦਵਾਉਂਦੇ ਹਾਂ ਕਿ ਜੋ ਵੀ ਇਹ ਡਿਸਕਸ਼ਨ ਹੋਏਗੀ ਇਹਦਾ ਪੂਰਾ ਨਿਚੋੜ ਕੰਸਰਨਡ ਅਥਾਰਟੀਜ਼ ਤੱਕ, ਇੰਡੀਆ ਦੀ ਸੈਂਟਰ ਸਰਕਾਰ ਤੱਕ ਵੀ ਔਰ ਪੰਜਾਬ ਦੀ ਸਰਕਾਰ ਤੱਕ ਵੀ ਪਹੁੰਚਦਾ ਕਰਾਂਗੇ। ਜੇ ਉੱਥੋਂ ਕੋਈ ਜਵਾਬ ਆਇਆ ਤਾਂ ਵੀ ਦੱਸ ਦਿਆਂਗੇ ਵੀ ਆਹ NRIs ਇਸ ਵੇਲੇ ਗੱਲ ਕਰ ਰਹੇ ਨੇ ਵੀ ਅੱਗੇ ਮੂਵਿੰਗ ਫਾਰਵਰਡ ਕੀ ਕਰਨਾ ਹੈ, ਕਿ ਉਹ ਕਿਉਂਕਿ NRIs ਪੰਜਾਬ ਜਾਂਦੇ ਨੇ, ਸਾਡੇ ਸਾਰਿਆਂ ਦੀ ਉੱਥੇ ਜ਼ਮੀਨ ਜਾਇਦਾਦਾਂ ਨੇ, ਰਿਸ਼ਤੇਦਾਰੀਆਂ ਨੇ, ਵਿਆਹ ਸ਼ਾਦੀਆਂ ਲਈ ਵੀ ਜਾਣਾ ਹੈ, ਪਰਸਨਲ ਕੰਮ ਲਈ ਉੱਥੇ ਜਾਣਾ ਹੈ। ਸੋ ਕੀ ਸਰਕਾਰ ਸਾਨੂੰ ਚਾਹੇ ਸੈਂਟਰ ਦੀ ਹੈ ਜਾਂ ਪੰਜਾਬ ਦੀ ਹੈ, ਕੀ ਉੱਥੇ ਕੋਈ ਵਧੀਆ ਕਾਰਗੁਜ਼ਾਰੀ ਕਰ ਰਹੀ ਹੈ, NRIs ਦੀ ਕੋਈ ਗੱਲਬਾਤ ਸੁਣ ਰਹੀ ਹੈ, ਸੋ ਇਹਦੇ ਬਾਰੇ ਵੀ ਤੁਹਾਨੂੰ ਜ਼ਰੂਰ ਜਾਣਕਾਰੀ ਦੇਵਾਂਗੇ। ਥੈਂਕ ਯੂ ਸੰਗਾ ਸਾਹਿਬ, ਵਿਸ਼ ਯੂ ਆਲ ਦਾ ਬੈਸਟ, ਬਹੁਤ ਮਿਹਰਬਾਨੀ ਤੁਹਾਡੀ ਕਾਲ ਕਰਨ ਦੀ।
ਥੈਂਕ ਯੂ ਜੀ,
ਥੈਂਕ ਯੂ। ਸੁਖਦੇਵ ਗਿੱਲ ਜੀ ਤੁਸੀਂ ਆਉਂਦੇ ਰਹੋ, ਸੁਖਦੇਵ ਗਿੱਲ ਜੀ ਗੋ ਹੈਡ, ਤੁਹਾਡੀ ਆਵਾਜ਼ ਨਹੀਂ ਆ ਰਹੀ। ਤਾਰਿਕ ਜੀ ਤੁਸੀਂ ਇੱਕ ਮਿੰਟ ਲੈਣਾ, ਤਾਰਿਕ ਸਾਹਿਬ ਇੱਕ ਮਿੰਟ, ਹਾਂਜੀ ਤਾਰਿਕ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ
ਜੀ। ਜੀ ਐਕਚੁਅਲੀ ਜਿਹੜੀ ਡੈਮੋਕ੍ਰੇਸੀ ਹੈ ਆ ਰਹੀ ਵਾ,
ਹਾਂਜੀ ਆ ਰਹੀ ਜੀ ਆ ਰਹੀ,
ਕਾਰਪੋਰੇਸ਼ਨ ਦਾ ਤੇ
ਤੁਹਾਡੀ ਸਰ ਆਵਾਜ਼ ਨਾ ਕੱਟ ਰਹੀ ਆ, ਤੁਸੀਂ ਕਿਸੇ ਐਸੇ ਏਰੀਆ 'ਚੋਂ ਤਾਰਿਕ ਸਾਹਿਬ, ਇਹ ਤੋਂ ਦੁਬਾਰਾ ਕਾਲ ਕਰੋ ਤਾਰਿਕ ਸਾਹਿਬ ਤੁਸੀਂ। ਅਸ਼ਵਨੀ ਜੀ ਤੁਸੀਂ ਆਉਂਦੇ ਰਹੋ, ਗੋ ਹੈਡ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਯੁੱਧਵੀਰ ਜੀ ਹੁਣ ਇਹ ਪਤਾ ਨੀ ਲੱਗਦਾ ਹੈਗਾ ਕਿ ਕਿਸਾਨਾਂ ਲਈ ਜਿਹੜੇ ਵਾਪਸ ਹੋ ਗਏ ਨੇ, ਲਾਅ ਵਾਪਸ ਹੋ ਗਿਆ, ਤੇ ਜਿਸ ਤਰ੍ਹਾਂ ਪਹਿਲਾਂ ਸੀਗਾ ਜੀ ਆਮ ਕਿਸਾਨ ਉਹ ਤਾਂ ਉਸੇ ਤਰ੍ਹਾਂ ਹੀ ਹੈ, ਜੋ ਪਹਿਲਾਂ ਉਹਨੂੰ ਮੁੱਲ ਮਿਲਦਾ ਸੀ ਉਹੀ ਮੁੱਲ ਹੁਣ ਮਿਲੇਗਾ, ਰਾਈਟ? ਸੋ ਇਹਦਾ ਕੋਈ ਆਪਾਂ ਨੂੰ ਇਹ ਤਾਂ ਲੱਗਦਾ ਨਾ ਕੋਈ ਬਹੁਤ ਵੱਡਾ ਫਾਇਦਾ ਹੋ ਜਾਏਗਾ ਵੀ ਕਿ ਵਾਪਸ ਹੋ ਗਏ ਨੇ ਕਾਨੂੰਨ, ਤੇ ਆਮ ਕਿਸਾਨ ਨੂੰ ਕੋਈ ਫਰਕ ਪੈ ਗਿਆ ਜੀ? ਨਥਿੰਗ, ਤੁਸੀਂ ਕਹਿ ਸਕਦੇ ਹੋ ਚਲੋ ਕਿਸਾਨ ਚਾਹੁੰਦੇ ਸੀਗੇ ਜੀ ਕਿਸਾਨਾਂ ਦੀ ਜਿੱਤ ਹੋ ਗਈ ਹੈ, ਪਰ ਆਮ ਕਿਸਾਨ ਨੂੰ ਕੀ ਫਰਕ ਪਿਆ ਜੀ ਇਹਦੇ ਨਾਲ? ਨਥਿੰਗ। ਸੋ ਦੂਜੀ ਗੱਲ ਇਹ ਹੈ ਜੀ, ਜਿਹੜਾ ਇੱਕ ਆਪਸ਼ਨ ਸੀਗੀ ਕਿ ਡਿਮਾਂਡ ਦੇ ਅਨੁਸਾਰ ਫਸਲ ਦਾ ਮੁੱਲ ਮਿਲਣਾ, ਉਹ ਆਪਸ਼ਨ ਆਪਾਂ ਨੇ ਹੁਣ ਖੋ ਦਿੱਤੀ ਹੈ ਜੀ। ਹੁਣ ਆਪਾਂ ਨੂੰ ਜੋ ਪਹਿਲਾਂ ਮੁੱਲ ਮਿਲਦਾ ਸੀਗਾ ਉਸੇ ਤਰ੍ਹਾਂ ਹੁਣ ਮੁੱਲ ਮਿਲੇਗਾ ਜੀ, ਰਾਈਟ? ਕੋਈ ਆਪਾਂ ਨਥਿੰਗ ਹੈਜ਼ ਬੀਨ ਗੇਨਡ। ਸੋ ਥੋੜਾ ਜਿਹਾ ਇਹਦੇ ਬਾਰੇ ਦੱਸੋ ਜੀ, ਮੈਨੂੰ ਤਾਂ ਲੱਗਦਾ ਕੋਈ ਆਪਾਂ ਕੁਛ ਹੀ ਪ੍ਰਾਪਤ ਕੀਤਾ ਜੀ।
ਨਹੀਂ, ਇਹੀ ਲੇਖਾ ਜੋਖਾ ਕਰਦਾ ਜੀ ਅਸੀਂ ਚਾਰ ਦਿਨ ਚੈਨਲ ਵਾਇਦੇ ਉੱਤੇ। ਬਾਕੀ ਬਰੀਫ 'ਚ ਮੈਂ ਇੰਨੀ ਗੱਲ ਕਹਿ ਸਕਦਾ ਹੈ ਕਿ ਜਿਹੜੀ ਕਮੇਟੀ ਬਣੀ ਹੈ, 5 ਮੈਂਬਰੀ ਕਮੇਟੀ ਇੱਧਰੋਂ ਬਣੀ ਹੈ, ਉੱਧਰੋਂ ਮੈਂਬਰ ਸਰਕਾਰ ਦੇ ਵੀ ਉਹਦੇ ਸ਼ਾਮਿਲ ਹੋਣਗੇ, ਉਹ ਹੁਣ ਅੱਗੇ ਕੀ ਕੰਮ ਕਰਨਾ ਉਹਦੇ ਬਾਰੇ ਮਾਮਲਾ ਤੈਅ ਕਰਨਗੇ। ਸੋ ਐਸਾ ਤਾਂ ਨਹੀਂ ਅਸੀਂ ਕਹਿ ਸਕਦੇ ਵੀ ਨਥਿੰਗ ਹੈਜ਼ ਬੀਨ ਗੇਨਡ, ਐਟਲੀਸਟ ਗੱਲਬਾਤ ਸ਼ੁਰੂ ਹੋ ਗਈ ਹੈ ਔਰ ਸਰਕਾਰ ਇਹਨਾਂ ਨੂੰ ਨਾਲ ਲੈ ਕੇ ਚੱਲੇਗੀ, ਇਹ ਬੜਾ ਜ਼ਰੂਰੀ ਚੀਜ਼ ਆ ਮੇਰੇ ਖਿਆਲ ਦੇ ਨਾਲ ਇਹ ਹੋ ਰਹੀ ਹੈ। ਹਾਂਜੀ, ਨਰਿੰਦਰ ਸੈਣੀ ਸਾਹਿਬ ਤੁਹਾਡਾ ਗੱਲ ਕਰਾਂਗੇ, ਤੁਸੀਂ ਲਾਈਨ ਹੋਲਡ ਕਰਨਾ। ਤਾਰਿਕ ਸਾਹਿਬ ਤੁਹਾਡੇ ਨਾਲ ਵੀ ਗੱਲ ਕਰਦੇ ਆ ਗਈ ਤੁਹਾਡੀ ਕਾਲ ਦੁਆਰਾ ਤਾਰਿਕ ਸਾਹਿਬ, ਨਰਿੰਦਰ ਸੈਣੀ ਜੀ ਤੁਹਾਡਾ ਵੀ ਗੱਲ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਕਿ ਅੱਗੇ ਵਧੀਏ, ਸਾਡੇ ਇਸ ਸੈਗਮੈਂਟ ਦੇ ਮੇਨ ਸਪੋਂਸਰ ਰਿਆਜ਼ ਭਾਜੀ ਸਾਹਿਬ ਹੋਲਡ ਕਰਕੇ ਬੈਠੇ ਨੇ, ਉਹਨਾਂ ਦੇ ਨਾਲ ਜਰਾ ਪਹਿਲਾਂ ਗੱਲ ਕਰ ਲਈਏ। ਰਿਆਜ਼ ਸਾਹਿਬ, ਆਪਕਾ ਭਾਈ ਮੀਡੀਆ ਗਰੁੱਪ ਕੀ ਤਰਫ ਸੇ ਰੇਡੀਓ ਵਾਰ ਪਰ ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ।
ہمارے لسنرز ہیں ابھی کرسمس کی تیاری میں, ہالیڈیز آ رہی ہیں, یو نو اٹ بی گڈ ٹو ریلیکس اینڈ اسپینڈ سم ٹائم ود دا فیملی, بٹ تھینک یو فار ہیونگ می آن۔
یو آر ویری ویلکم سر, ویلکم۔ اور یاس صاحب, سب سے پہلے تو میں یہ چاہوں گا آپ کی اوپننگ اسٹیٹمنٹ, پھر ایک دو میرے سوال بھی ہوں گے۔
یس, ہلو۔
ہاں جی یاس صاحب, آپ کی آ رہی ہے, بالکل آواز آ رہی ہے آپ کی۔ سر یاس صاحب, سب سے پہلے اوپننگ اسٹیٹمنٹ۔
ہلو,
ہاں جی یا صاحب, مجھے آپ کی آواز آ رہی ہے, آپ کو میری آواز آ رہی ہے؟
ہاں ابھی آ رہی ہے, پلیز گو ہیڈ, گو ہیڈ۔
ہاں جی جی یا صاحب, سب سے پہلے آپ کی اوپننگ اسٹیٹمنٹ سنیں گے۔
یس, تھینک یو, سوری میں آئی کڈ ناٹ ہیئر یو۔ ہاں یوزیر جی, جو کل کی جو اناؤنسمنٹ تھی بینک آف کینیڈا کی, اس میں تین چار ریٹ, تو ہمیں سب کو پتا ہے کہ ریٹ کا انکریز نہیں ہوا ہے, بٹ تین چار جو چیزیں ہیں جو بینک آف کینیڈا گورنر نے بتائی ہے, آئی تھنک یو نو آل آف اس شوڈ بی اویئر کہ پہلے تو یہ کلیئرلی بول رہے ہیں کہ ریٹس وڈ ریمین لو انٹل دا مڈل کوارٹرز آف نیکسٹ ایئر, جس کا مطلب میں آپ آج بتا رہا ہوں آپ کو یہ دیجیے کہ میری ایسٹیمیٹ کے مطابق یہ ویریبل بینک آف کینیڈا کا جو ریٹس ہے, مورگیج ریٹس آر آلسو افیکٹڈ بائی دیٹ, those will not go up until at least summer of next year, aise nazar aa rahe hain. Aur dusri cheez, they also say that the economy continues to require quote considerable monetary support. ab ye jo floods hue hain British Columbia mein, omicron ki uncertainties aa gayi hain, so the bank is basically saying ke they are not in a rush to raise interest rates, aur aise lag rahe hain ke they remain committed to holding the policy rate in place until economic slack is absorbed. Hamare sab ke liye Yudhvi ji, iska matlab ye hota hai mere hisab se ke the bank is not in a rush to raise interest rates. Abhi mujhe pata hai a lot of economists were predicting 4-5 rate increases next year. As a matter of fact, kal jab main question period dekh raha tha House of Commons ke andar, even Mr. O'Toole was complaining that there's going to be 6 increases of interest rates next year. At least he says that's what people are saying. Mujhe nahi lagta hai, which I think we are perhaps looking at 1 or 2 increases next year. Both uncertainty hai COVID ki bhi abhi bhi, with a new variant. Ye floods hue hain British Columbia mein, they could have effect on the supply chain as well. So variable rate is the best option forward right now, Yudhvir. As long as the client is in a position to be able to manage the risks slightly of the variable rate. So, aapki position achhi ho to aap variable mortgage rate le sakte hain, and I think that would be the best option in terms of savings in the short term.
Theek hai,
और दूसरा सर, वो बैंक ऑफ कनाडा की स्टेटमेंट आपने भी सुनी है, मेरा सवाल है कि आप थोड़ा सा उस पर अगर इलेबोरेट करें, लेकिन उससे पहले मैं बता दूं, आप इससे पहले कि इलेबोरेट करें, और कई लोग अलग अलग प्रेडिक्शंस है, कोई कह रहा है मार्च में रेट बढ़ेंगे, कोई अप्रैल में, कोई कह रहा है अगले साल एक बार रेट बढ़ेगा, कोई कह रहा है चार बार रेट बढ़ेगा, देयर आर सो मेनी डिफरेंट ओपिनियंस, दीज आर ऑल ओपिनियंस दैट वी आर लिसनिंग, बट आई वांट यू टू इलेबोरेट अ बिट ऑन द बैंक ऑफ कनाडा और इंटरेस्ट रेट। बट बिफोर वी डू दैट, मॉर्गेज की थोड़ी कोई भी जरूरत हैगी है? पिछले 35 सालों तो लगातार मॉर्गेज के बिजनेस ही है, सिर्फ एक ही काम कर देना, दैट इज रेजिडेंशियल मॉर्गेज, और पूरी इन्हों की एक्सपर्टीज आ पकड़ हैगी इन्हों की, और बहुत सारे वक् वक् लेंडर्स के नाल काम कर देने, बैंक तो है या अलग अलग लेंडर्स भी है, सो बहुत एक्सपर्ट है, माहिर ने अपने काम के, मॉर्गेज की कोई जरूरत है, कोई सवाल है, कोई वैसी जानकारी लैनी है, कोई पेचीदा काम तुम्हें लग रहा है जी, मामला फसया होया, कोई औखा काम है, कोई गल नहीं, इयास पांजी साहब ना संपर्क कर सकते हो, इयास साहब फोन नंबर दीजिए और फिर बैंक ऑफ कनाडा के ऊपर बात करते हैं।
श्योर श्योर, 416-616-3646, 416-616-3646। युधिष जी, आपने बहुत सही बात बताई है कि देर इज टू मेनी प्रेडिक्शंस ऑन द मार्केट। मैं भी प्रेडिक्ट कर रहा हूं, कल मैंने बहुत सारे लोगों को रेडियो पे सुने प्रेडिक्शंस दे रहे हैं, सारे इकोनॉमिस्ट प्रेडिक्शंस दे रहे हैं, बट आई थिंक युधिष जी, वी नीड टू फोकस इज द लैंग्वेज ऑफ द बैंक ऑफ कनाडा। कभी कभी हम थोड़े थोड़े हमारे खुद के भी ओपिनियंस दे देते हैं विदाउट अंडरस्टैंडिंग व्हाट द बैंक ऑफ कनाडा इज सेइंग। आई इवन रेड, समबडी कॉल मी टू से दे थॉट यस्टरडे द रेट वाज गोइंग टू चेंज। दे आर वेरी क्लियर इन द लैंग्वेज, क्योंकि जब ये लोग रेट अनाउंस कर रहे हैं युधवीर, एट दैट टाइम दे ऑल्सो गिव कॉमेंट्स एंड फीडबैक ऑन व्हाट दे आर थिंकिंग। So I think we fall into the practice of just reading one line and then say, okay, so we think it's going to be March, or we think it's going to be January, or we think it's going to be June. I think you need to read the underlying jo economic reasoning se rates ki, wo kya hai, right? Ek cheez hai, jaise humne bataya ki the bank is saying very clearly ki until all the economic shock is absorbed, or the bank clearly bata rahe hai ki we don't see that happening until middle of next year. Middle quarters bol rahe hai is the exact word. Middle quarters ka matlab ye quarter 2 and quarter 3, roughly in the summertime. So let's not say, well, March rates are going to go up, or January rates might go up. I think we have to be honest, we have to read, we have to understand, and we have to explain properly, so jo hamare listeners hain wo achhi tarah se decision le sake. So I think the bank is very clear about what they are saying. Or banks have, the Bank of Canada has also said that they still believe the economy is still subjected to things that are happening on the market. Abhi ye jo British Columbia mein jo floods hue hain, that has an impact. But I didn't hear anybody talk about that. Kyunki that can have an effect on the supply chain, could have an effect on inflation even more, we don't know. So ek to ye cheez hai, ek to ye Omicron variant jo naya nikla hai, we don't know. Travel is being restricted again. So aapne dekhe honge ki United Kingdom is also going back into shutdown. So all these things have very large economic effects. And that is what the Bank of Canada is monitoring before they decide ki in logo ko rates, should they take it up or not. Ye main batana chahta hun. Yudhvij, I read one statement from a Scotia Bank, Derek Holt, who's a chief economist of Scotia Bank. Aur uska bahut achha statement usne bola. Usne bola, on balance, it appears that the Bank of Canada is leaving all options open for the next forecast in January or in March. In other words, even the bank is not sure. They do know eventually rates go to upar jaane hi hai, but even the bank doesn't know what economic conditions will impact the decision, when the inflation ko kya hone wala hai, when will the economic slack be absorbed in the economy, and that is when they will start looking at bumping up the rates. So जो लोग बोल रहे हैं सर हमें लगता है मार्च में रेट्स ऊपर जाएंगे, लाइक यू से दिस आर जस्ट प्रेडिक्शंस, एंड आई थिंक हमें ये इकोनॉमिक डायरा को देखने पड़ते हैं, वी हैव टू सी व्हाट इज गोइंग टू हैपन विद दिस न्यू वेरिएंट, वी हैव टू सी हाउ द सप्लाई चेन्स गेट बेटर, एंड आई थिंक इट्स बेस्ड ऑन ऑल दैट द बैंक विल डिसाइड when they're going to get rates. Now, having said all that, my estimate is, and everybody is predicting, ki I don't anticipate the rates to go up until middle of next year, at least. So we may see an increase towards the second half of 2022. Is what I think. I could be wrong, but jaise data aa rahi hai aur jaise Bank of Canada ki language mein padh raha hu, iska matlab ye hai. And that means still substantial savings. Jo log mortgages le rahe hain, abhi naye mortgages le rahe hain, to in logo ke liye it's a great opinion for the time for them to make sure that they choose the mortgages correctly so they can have lots of savings.
ਮੈਂ ਫਿਰ ਇੱਕ ਵਾਰੀ ਦੱਸ ਦਵਾਂ ਕਿ ਆਜ ਸਾਹਿਬ ਨੇ ਬੜੀ ਇੰਟਰਸਟਿੰਗ ਪ੍ਰੈਡਿਕਸ਼ਨ ਕੀਤੀ ਹੈ। ਉਹ ਕਹਿੰਦੇ ਜੀ ਅਗਲੇ ਸਾਲ ਦੇ ਮਿਡਲ ਤੱਕ ਜਿਹੜੀ ਆ ਉਹ ਇੰਟਰਸਟ ਰੇਟਸ ਵੱਧ ਸਕਦੇ ਨੇ ਔਰ ਇਸ ਸਮੇਂ ਤੁਸੀਂ ਵਧੀਆ ਪੈਸੇ ਬਚਾ ਸਕਦੇ ਹੋ। ਇਹ ਟਾਈਮ ਹੈ, ਤੁਸੀਂ ਕੋਈ ਮੋਰਗੇਜ ਫਿਕਸ ਲੈਣੀ ਹੈ, ਲੋਕ ਕਰਵਾਉਣਾ ਚਾਹੁੰਦੇ ਹੋ ਜਾਂ ਵੇਰੀਏਬਲ ਲੈਣਾ ਚਾਹੀਦਾ ਨਹੀਂ ਲੈਣਾ ਚਾਹੀਦਾ, ਇਹਦੇ ਬਾਰੇ ਜਾਣਕਾਰੀ ਤੁਹਾਨੂੰ ਇਆਜ ਪਾਂਜੀ ਸਾਹਿਬ ਦੇ ਸਕਦੇ ਨੇ। ਫੋਨ ਕਰ ਲਓ ਇਹਨਾਂ ਨੂੰ ਜੇ ਤੁਸੀਂ ਚਾਹੁੰਦੇ ਹੋ ਕਿ ਵਧੀਆ ਮੋਰਗੇਜ ਰੇਟ ਮਿਲਣ, ਪੈਸੇ ਤੁਹਾਡੇ ਬਚਣ। 416-616-3646 416-616-3646। ਐਸਾ ਬਿਫੋਰ ਆਈ ਲੈਟ ਯੂ ਗੋ, ਵੀ ਹੈਵ ਅਪਰੋਕਸੀਮੇਟਲੀ 2 ਮਿੰਟਸ। ਆਪ ਕਿਆ ਮਦਦ ਸਪੈਸਿਫਿਕ ਕਰ ਸਕਦੇ ਹੈ, ਸਪੈਸਿਫਿਕ ਆਪਕੇ ਬਾਰੇ ਮੈਂ ਬਤਾਈਏ ਕਿ ਹਾਊ ਯੂ ਕੈਨ ਹੈਲਪ ਇਨ ਦਿਸ ਟਾਈਮਸ ਪਲੀਜ਼।
ਯੈਸ, ਦੇਖੋ ਯੁਧਵੀਰ ਜੀ, ਅਭੀ ਜੋ ਸਪਰੇਡ ਹੈ ਬਿਟਵੀਨ ਵੇਰੀਏਬਲ ਐਂਡ ਫਿਕਸਡ ਰੇਟ ਇਜ਼ ਕੁਆਇਟ ਸਬਸਟੈਂਸ਼ੀਅਲ। ਅਭੀ ਵੀ ਆਪਕੋ ਵੇਰੀਏਬਲ ਰੇਟ 1.2 ਮੇ ਮਿਲ ਰਹੇ ਹੈ। ਅਭੀ ਆਪ ਵਾਟ ਕਾਇੰਡ ਆਫ ਡਿਸੀਜਨ ਯੂ ਮੇਕ ਯੁਧਵੀਰ, ਵੈਦਰ ਯੂ ਟੇਕ ਅ ਵੇਰੀਏਬਲ ਰੇਟ ਔਰ ਯੂ ਟੇਕ ਅ ਫਿਕਸਡ ਰੇਟ, ਵਾਟ ਗੋਜ਼ ਇਨ ਟੂ ਦ ਡਿਸੀਜਨ ਮੇਕਿੰਗ। आपकी सिचुएशन कैसी है कि आपका मोर्गेज का साइज क्या है, आपकी इनकम स्ट्रीम हाउ स्ट्रांग इज इट, आपकी कौन सी लाइबिलिटीज है, आपके पास कितने प्रॉपर्टीज है, कितने ओवरऑल मोर्गेज एक्सपोजर है आपके पास। दिस इज अ मॉडल जो हम फॉलो करते हैं टू गाइड पीपल वेदर दे शुड गो इन टू अ फिक्स्ड रेट और अ वेरिएबल रेट। सो जब आप हमारे पास आते हैं, ऐसी बात नहीं कि वी जस्ट से वेरिएबल ले लो कि वो कम है। वी आर ऑफरिंग सॉल्यूशंस दैट टेलर टू द नीड्स ऑफ आवर क्लाइंट्स इन टेकिंग इन टू अकाउंट देयर फाइनेंशियल सिचुएशन, क्योंकि कई लोगों के लिए फिक्स रेट भी अच्छा होता है युधवीर। इट डिपेंड्स हु इज eligible financially for what. In other words, what is the best option ki aap choose karo, fix choose karte hain ya to aap variable rate choose karte hain. There iske andar kuch factors hai that we make a determination based on that, and that is the professional advice, professional model that we use to say to our clients, let's look at it, let's see what we can do, let's analyze aapki situation and iske upar we can decide what is the best option forward for you, and we'll offer you best rates both on variable and fixed. 416-616-3646 416-616-3646 aap mujhe se appointment kariye, aakar baithiye, and we will go over all that. Thank you so much
ji. Shaam mein channel wide pe gal baat sadi jari rahegi, 647-272-81 waisi shaam 7:30 baje channel wide pe mulaqat hogi. Thank you.
You are listening to WTOR 770 AM, Youngstown, Toronto.
Holiday season shoppers ke liye good news, Liza Cosmetic ki huge discount sale wapas aa gayi hai. Ji haan, zabardast brand name selection of perfumes, skin care, health, beauty products, fashion purses, designer sunglasses, chocolates, hair care, nail polishes and much more. Aapko aana hai 135 Commerce Valley Drive, East Markham mein. Sirf Friday, Saturday, Sunday aur Monday ko sale shuru ho chuki hai, November 20th se December 12th tak. Zyada maloomat के लिए विजिट कीजिए lizacosmetics.com।
इन्वेस्टमेंट अलर्ट।
जी हाँ, 125 एकड़ जमीन का टुकड़ा ब्रांट के शहर में, जिसके तीन साइड पे सड़क लगती है, 1000 फीट राइट ऑन हाईवे 2, दूसरी साइड पे हाईवे 403, तीसरी सड़क प्रॉपर्टी 9 की है। इसमें तीन बेडरूम का एक घर बना हुआ है, साथ में एक बड़ा शेड, एक बड़ा बान भी है। याद रखो, ये 82 एकड़ जमीन फार्मिंग के वास्ते इस्तेमाल हो रही है। इट्स अ मनी प्रोड्यूसिंग प्रॉपर्टी, पोटेंशियल फ्यूचर डेवलपमेंट लैंड एज इट इज राइट ऑन हाईवे 403। 125 एकर्स ऑफ लैंड इन ब्रांट। कॉल आरिफा मुजफ्फर 647-898-6245।
हॉलिडे सीजन शॉपर्स के लिए गुड न्यूज, लीजा कॉस्मेटिक की ह्यूज डिस्काउंट सेल वापस आ गई है। जी हाँ, जबरदस्त ब्रांड नेम सिलेक्शन ऑफ परफ्यूम, स्किन केयर, हेल्थ, ब्यूटी प्रोडक्ट्स, फैशन पर्सेस, डिजाइनर सनग्लासेस, चॉकलेट्स, हेयर केयर, नेल पॉलिशेस एंड मच मच मोर। आपको आना है 135 कॉमर्स वैली ड्राइव, ईस्ट मार्कम में। सिर्फ फ्राइडे, सैटरडे, संडे और मंडे को सेल शुरू हो चुकी है, नवंबर 20th से दिसंबर 12 तक। ज्यादा मालूमात के लिए विजिट कीजिए lizacosmetics.com।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब, लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, because we care. Quick Truck News!